And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਵਾਸੂ ਜੀ ਅੱਜ ਕਿਸੇ ਨਿੱਜੀ ਰੁਝੇਵੇਂ ਕਰਕੇ ਛੁੱਟੀ 'ਤੇ ਨੇ, ਪਰ ਸ਼ਾਮ ਵਾਲਾ ਸ਼ੋਅ ਉਹ ਕਰਨਗੇ ਅਤੇ ਕੱਲ੍ਹ ਸਵੇਰੇ ਫਿਰ ਉਹਨਾਂ ਨਾਲ ਗੱਲ ਹੋਣੀ ਆ। ਪਰ ਅੱਜ ਨਿਊਜ਼ ਟੇਕ ਅਵੇ ਸੈਗਮੈਂਟ 'ਚ ਆਪਣਾ ਹੀ ਸਾਥ ਬਣਿਆ ਰਹਿਣਾ। ਸੋ ਵਾਸੂ ਜੀ ਦੀ ਕਮੀ ਵੀ ਤੁਸੀਂ ਵਟਸਐਪ 'ਤੇ ਸੁਨੇਹੇ ਭੇਜ ਕੇ ਪੂਰੀ ਕਰਦੇ ਰਹੋ। 6048070915 ਸਾਡਾ ਵਟਸਐਪ ਦਾ ਨੰਬਰ ਹੈ। ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਸੀ, ਇਹਦੇ ਵਿੱਚ ਬੜੇ ਮੋੜ ਘੇੜ ਆਏ। ਜਿਵੇਂ ਤੁਸੀਂ ਜਾਣਦੇ ਹੋ ਕਿ ਪਹਿਲਾਂ ਸ਼ਨੀਵਾਰ ਨੂੰ ਜਦੋਂ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਹੜਤਾਲ ਕਰ ਰਹੇ ਹਾਂ ਫਰਾਈਡੇ ਸੈਟਰਡੇ ਦੀ ਰਾਤ ਨੂੰ, ਫਿਰ ਇਸ ਗੱਲ ਦੇ ਹੁਕਮ ਅਗਲੀ ਸਵੇਰ ਸ਼ਨੀਵਾਰ ਦੀ ਸਵੇਰ ਨੂੰ ਲੇਬਰ ਮਿਨਿਸਟਰ ਵੱਲੋਂ ਦੇ ਦਿੱਤੇ ਗਏ ਸੀ ਕਿ ਕਾਮਿਆਂ ਨੂੰ ਕੰਮ 'ਤੇ ਵਾਪਸ ਜਾਣਾ ਪੈਣਾ। ਕੱਲ੍ਹ ਬੜੀ ਡੀਟੇਲ ਤੁਹਾਡੇ ਨਾਲ ਗੱਲ ਸਾਰੀ ਸਾਂਝੀ ਕੀਤੀ ਸੀ ਕਿ ਲੇਬਰ ਕੋਡ ਦੇ ਸੈਕਸ਼ਨ 107 ਦੀ ਵਰਤੋਂ ਕਰਕੇ ਫੈਡਰਲ ਸਰਕਾਰ ਨੇ, ਲੇਬਰ ਮੰਤਰੀ ਨੇ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਇਹ ਹੁਕਮ ਦਿੱਤੇ ਸੀ ਕਿ ਤੁਸੀਂ ਫਲਾਈਟ ਅਟੈਂਡੈਂਟਸ ਨੂੰ ਕੰਮ 'ਤੇ ਵਾਪਸ ਭੇਜਣਾ ਸ਼ੁਰੂ ਕਰੋ। ਫਲਾਈਟ ਅਟੈਂਡੈਂਟਸ ਨੇ ਕਹਿ ਦਿੱਤਾ ਕਿ ਅਸੀਂ ਇਸ ਗੱਲ ਨੂੰ ਮੰਨਣਾ ਕੋਈ ਨਹੀਂ ਅਤੇ ਅਸੀਂ ਕੰਮ 'ਤੇ ਵਾਪਸ ਨਹੀਂ ਜਾਵਾਂਗੇ। ਫਿਰ ਕੱਲ੍ਹ ਕੈਨੇਡਾ ਲੇਬਰ ਰਿਲੇਸ਼ਨਸ ਬੋਰਡ ਨੇ ਵੀ ਇਹ ਆਖ ਦਿੱਤਾ ਸੀ ਕਿ ਜਿਹੜੀ ਸਟ੍ਰਾਈਕ ਆ ਉਹ ਗੈਰ ਕਾਨੂੰਨੀ ਆ। ਉਹਦੇ ਬਾਵਜੂਦ ਕੱਲ੍ਹ ਦੁਪਹਿਰੇ ਜਿਹੜੀ ਕਿਊਪੀ ਯੂਨੀਅਨ ਰੈਪ੍ਰਜੈਂਟ ਕਰਦੀ ਹੈ ਇਹਨਾਂ ਫਲਾਈਟ ਅਟੈਂਡੈਂਟਸ ਨੂੰ, ਉਹਨਾਂ ਦੇ ਨੈਸ਼ਨਲ ਮੁਖੀ ਨੇ ਕਹਿ ਦਿੱਤਾ ਸੀ ਕਿ ਅਸੀਂ ਅਜੇ ਵੀ ਕੰਮ 'ਤੇ ਕੋਈ ਜਾਣਾ ਨਹੀਂ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਵਾਜਬ ਨੇ ਅਤੇ ਜੇ ਇਸ ਬੈਕ ਟੂ ਵਰਕ ਆਰਡਰ ਦਾ ਦੀ ਪਾਲਣਾ ਨਾ ਕਰਨ ਕਰਕੇ, ਨੈਸ਼ਨਲ ਯੂਨੀਅਨ ਦੇ ਪ੍ਰਧਾਨ ਨੇ ਕਿਹਾ, ਜੇ ਮੇਰੇ ਵਰਗੇ ਲੀਡਰ ਨੂੰ ਜੇਲ੍ਹ ਵੀ ਜਾਣਾ ਪੈਂਦਾ ਯੂਨੀਅਨ ਦੇ ਲੀਡਰ ਨੂੰ, ਤਾਂ ਮੈਂ ਉਹਦੇ ਲਈ ਵੀ ਤਿਆਰ ਹਾਂ। ਸੋ ਜਿਹੜੀ ਸਥਿਤੀ ਸੀਗੀ ਉਹ ਕਾਫੀ ਸ਼ਸ਼ੋਪੰਜ ਵਾਲੀ ਬਣ ਗਈ ਸੀ, ਸਪੈਸ਼ਲੀ ਜਿਹੜੇ ਯਾਤਰੀ ਨੇ ਵੱਡੀ ਗਿਣਤੀ ਦੇ ਵਿੱਚ। ਏਅਰ ਕੈਨੇਡਾ ਦਾ ਕੱਲ੍ਹ ਇਹ ਕਹਿਣਾ ਸੀ ਕਿ 500,000 ਯਾਤਰੀ ਇੰਪੈਕਟ ਹੋ ਚੁੱਕੇ ਨੇ ਬਿਕੋਜ਼ ਆਫ ਦ ਸਟ੍ਰਾਈਕ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਯਾਤਰੀ ਨੇ, ਹਜ਼ਾਰਾਂ ਦੀ ਗਿਣਤੀ, ਜਿਹੜੇ ਕਿ ਕਿਸੇ ਦੂਜੇ ਮੁਲਕ ਦੇ ਵਿੱਚ ਸਟੱਕ ਹੋ ਗਏ ਨੇ, ਕਿਤੇ ਉੱਥੇ ਫਸ ਗਏ ਨੇ ਕਿਉਂਕਿ ਜਿਹੜੀ ਉਹਨਾਂ ਦੀ ਵਾਪਸੀ ਦੀ ਫਲਾਈਟ ਸੀ ਉਹ ਹੁਣ ਉਡਾਨ ਨਹੀਂ ਭਰ ਸਕਦੀ। ਸੋ ਓਵਰਨਾਈਟ ਕੱਲ੍ਹ ਪਹਿਲਾਂ ਸ਼ਾਮੀ ਇਹ ਖਬਰ ਆ ਗਈ ਸੀ ਕਿ ਯੂਨੀਅਨ ਅਤੇ ਇੰਪਲੋਇਰ ਵਿਚਕਾਰ ਫੈਡਰਲ ਮੀਡੀਏਟਰ ਦੀ ਮਦਦ ਨਾਲ ਗੱਲਬਾਤ ਦੁਬਾਰਾ ਤੋਂ ਸ਼ੁਰੂ ਹੋ ਗਈ ਆ। ਅਤੇ ਕੱਲ੍ਹ ਰਾਤ ਜਿਹੜੀ ਇਹ ਗੱਲਬਾਤ ਸ਼ੁਰੂ ਹੋਈ, ਇਹ ਫਰਾਈਡੇ ਨੂੰ ਖਤਮ ਹੋਈ ਗੱਲਬਾਤ ਤੋਂ ਬਾਅਦ ਫਿਰ ਇਹ ਕੱਲ੍ਹ ਮੰਡੇ ਨਾਈਟ ਦੁਬਾਰਾ ਗੱਲ ਰਿਜ਼ਿਊਮ ਹੋਈ। ਸਾਰੀ ਰਾਤ ਗੱਲ ਚੱਲਦੀ ਰਹੀ ਹੈ ਓਵਰਨਾਈਟ, ਅਤੇ ਇਹ ਦੱਸਿਆ ਜਾਂਦਾ ਕਿ ਈਸਟਰਨ ਸਮੇਂ ਮੁਤਾਬਕ ਅੱਜ ਜਦੋਂ ਸਵੇਰ ਦੇ 4:30 ਵਜੇ ਹੋਏ ਸੀ ਉਦੋਂ ਤੱਕ ਇਹ ਗੱਲਬਾਤ ਨਿਪਟੀ ਆ, ਅਤੇ ਇੱਕ ਟੈਂਟੇਟਿਵ ਅਗਰੀਮੈਂਟ ਯੂਨੀਅਨ ਵਿਚਕਾਰ ਅਤੇ ਏਅਰ ਕੈਨੇਡਾ ਦੇ ਵਿਚਕਾਰ ਹੋ ਗਿਆ ਹੈ। ਇੱਕ ਜਿਹੜਾ ਮੇਨ ਪੁਆਇੰਟ ਜਿਹਦੇ ਕਰਕੇ ਰੇੜਕਾ ਪਿਆ ਹੋਇਆ ਸੀ ਉਹ ਸੀ ਗਰਾਊਂਡ ਪੇ ਦਾ ਇਸ਼ੂ। ਪਿਛਲੇ ਦਿਨਾਂ 'ਚ ਅਸੀਂ ਇਸ ਗੱਲ ਨੂੰ ਬੜਾ ਤੁਹਾਡੇ ਨਾਲ ਡੀਟੇਲ ਦੇ ਵਿੱਚ ਸਾਂਝਾ ਕਰਦੇ ਰਹੇ ਹਾਂ ਕਿ ਜਿਹੜੇ ਫਲਾਈਟ ਅਟੈਂਡੈਂਟਸ ਨੇ ਉਹਨਾਂ ਨੂੰ ਤਨਖਾਹ ਮਿਲਣੀ ਉਦੋਂ ਹੀ ਸ਼ੁਰੂ ਹੁੰਦੀ ਆ ਜਦੋਂ ਜਹਾਜ਼ ਦੇ ਬੂਹੇ ਬੰਦ ਹੋ ਕੇ ਜਹਾਜ਼ ਨੂੰ ਪੁਸ਼ ਬੈਕ ਕਰ ਦਿੱਤਾ ਜਾਂਦਾ, ਮਤਲਬ ਕਿ ਜਦੋਂ ਜਹਾਜ਼ ਆਪਣੇ ਗੇਟ ਤੋਂ ਤੁਰਨਾ ਸ਼ੁਰੂ ਹੋ ਜਾਂਦਾ। ਉਸ ਤੋਂ ਪਹਿਲਾਂ ਉਹਨਾਂ ਨੂੰ ਪੈਸੇ ਨਹੀਂ ਮਿਲਦੇ। ਜਿਹੜੇ ਗਰਾਊਂਡ ਦੇ ਉੱਪਰ ਜਿੰਨਾ ਵੀ ਕੰਮ ਹੈ, ਜਦੋਂ ਜਹਾਜ਼ ਗੇਟ 'ਤੇ ਹੈਗਾ, ਜਦੋਂ ਲੈਂਡ ਕਰਕੇ ਗੇਟ 'ਤੇ ਪਹੁੰਚ ਗਏ, ਜਦੋਂ ਸਵਾਰੀਆਂ ਨੂੰ ਜਹਾਜ਼ 'ਚ ਬਿਠਾਇਆ ਜਾ ਰਿਹਾ, ਉਸ ਸਮੇਂ ਦੇ ਉਹਨਾਂ ਨੂੰ ਪੈਸੇ ਨਹੀਂ ਮਿਲਦੇ। ਟੈਂਟੇਟਿਵ ਅਗਰੀਮੈਂਟ ਦੀਆਂ ਦੇਖੋ ਪੂਰੀਆਂ ਡੀਟੇਲਸ ਤਾਂ ਅਜੇ ਸਾਹਮਣੇ ਨਹੀਂ ਆਈਆਂ, ਪਰ ਇਹ ਜ਼ਰੂਰ ਦੱਸਿਆ ਗਿਆ ਯੂਨੀਅਨ ਵੱਲੋਂ ਕਿ ਗਰਾਊਂਡ ਪੇ ਦਾ ਜਿਹੜਾ ਇਸ਼ੂ ਸੀ ਉਹ ਵੀ ਇਸ ਟੈਂਟੇਟਿਵ ਅਗਰੀਮੈਂਟ ਦੇ ਵਿੱਚ ਐਡਰੈਸ ਕਰ ਦਿੱਤਾ ਗਿਆ ਹੈ, ਜਿਹਦਾ ਮਤਲਬ ਇਹ ਆ ਕਿ ਗਰਾਊਂਡ ਪੇ ਦੇ ਹਿੱਸੇ ਵਜੋਂ ਜਿਹੜੇ ਮੈਂਬਰਸ ਹੋਣਗੇ ਉਹਨਾਂ ਨੂੰ ਗਰਾਊਂਡ ਪੇ ਮਿਲੇਗੀ, ਪਰ ਕਿੰਨੀ ਮਿਲੇਗੀ ਇਹ ਨਹੀਂ ਪਤਾ। ਸੋ ਉਹ ਡੀਟੇਲਸ ਅਜੇ ਅਵੇਟਿਡ ਨੇ, ਉਹਨਾਂ ਦੇ ਵੇਰਵੇ ਅਜੇ ਸਾਂਝੇ ਹੋਣੇ ਬਾਕੀ ਨੇ। ਜਿਹੜੇ ਫਲਾਈਟ ਅਟੈਂਡੈਂਟਸ ਨੇ ਇਹ ਗੱਲ ਆਖੀ ਹੈ ਕਿ ਹੁਣ ਫਲਾਈਟਸ ਨੂੰ ਰਿਜ਼ਿਊਮ ਕਰਨ ਦੇ ਵਿੱਚ ਉਹ ਕੋਆਪਰੇਟ ਕਰਨਗੇ। ਕੁਝ ਫਲਾਈਟਸ ਅੱਜ 1 ਵਜੇ ਤੋਂ ਬਾਅਦ ਤੋਂ ਸ਼ੁਰੂ ਹੋ ਜਾਣਗੀਆਂ ਈਸਟਰਨ ਸਮੇਂ ਮੁਤਾਬਕ, ਫਰੋਮ 1 PM ਔਨਵਰਡਸ, ਇਹ ਦੱਸਿਆ ਜਾ ਰਿਹਾ। ਅਤੇ ਮੁਕੰਮਲ ਫਲਾਈਟਸ ਦੇ ਸ਼ੁਰੂ ਹੋਣ ਦੇ ਵਿੱਚ, ਸਾਰੀਆਂ ਫਲਾਈਟਸ 'ਤੇ ਸਾਰਾ ਕੰਮਕਾਜ ਰੈਗੂਲਰ ਪੱਧਰ 'ਤੇ ਆਉਣ ਦੇ ਵਿੱਚ ਕੁਝ ਦਿਨਾਂ ਦਾ ਸਮਾਂ ਅਜੇ ਲੱਗੇਗਾ। ਜਦੋਂ ਤੱਕ ਡੀਲ ਰੈਟੀਫਾਈ ਨਹੀਂ ਹੁੰਦੀ ਉਹਦੇ ਪੂਰੇ ਦੇ ਪੂਰੇ ਵੇਰਵੇ ਵੀ ਸਾਹਮਣੇ ਆਉਣੇ ਅਜੇ ਬਾਕੀ ਨੇ, ਉਦੋਂ ਪਤਾ ਲੱਗੂ ਕਿ ਵੇਜਿਸ ਦੇ ਵਿੱਚ ਕਿੰਨਾ ਵਾਧਾ ਅਸਲ ਦੇ ਵਿੱਚ ਯੂਨੀਅਨ ਦੇ ਅਤੇ ਏਅਰ ਕੈਨੇਡਾ ਦੇ ਵਿਚਕਾਰ ਕਿੰਨੇ 'ਤੇ ਸਹਿਮਤੀ ਬਣੀ ਆ। ਕੱਲ੍ਹ ਇੱਕ ਯੂਨੀਅਨ ਦੇ ਮੈਂਬਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ, ਜਦੋਂ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀ ਵੀ ਇਹ ਦੱਸੋ ਕਿ ਜਿਹੜੇ ਕੋਈ ਨਵੇਂ ਫਲਾਈਟ ਅਟੈਂਡੈਂਟਸ ਹੁੰਦੇ ਨੇ, ਜਿਹੜੇ ਜੂਨੀਅਰ ਫਲਾਈਟ ਅਟੈਂਡੈਂਟਸ ਨੇ, ਉਹਨਾਂ ਦੀ ਕਿੰਨੀ ਕੁ ਤਨਖਾਹ ਹੁੰਦੀ ਆ? ਅਤੇ ਉਹਨਾਂ ਨੇ ਇਹ ਦੱਸਿਆ ਸੀ ਕਿ ਜੂਨੀਅਰ ਫਲਾਈਟ ਅਟੈਂਡੈਂਟਸ ਨੂੰ ਮਹੀਨੇ ਦੇ $1952 ਹੀ ਬਣਦੇ ਨੇ। ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਜਿੰਨਾ ਵੇਜਿਸ ਦੇ ਵਿੱਚ ਵਾਧਾ ਏਅਰ ਕੈਨੇਡਾ ਵੱਲੋਂ ਔਫਰ ਕੀਤਾ ਜਾ ਰਿਹਾ ਉਹਦੇ ਨਾਲ ਉਹਨਾਂ ਜੂਨੀਅਰ ਫਲਾਈਟ ਅਟੈਂਡੈਂਟਸ ਦੀ ਤਨਖਾਹ ਦੇ ਵਿੱਚ $56 ਹੀ ਵਧਣੇ ਸੀ ਬਸ ਔਰ ਮੇ ਬੀ ਲਿਟਲ ਮੋਰ ਦੈਨ ਦੈਟ $156 ਆਈ ਬਲੀਵ ਪਰ $1952 ਅਤੇ ਜੇ ਤਨਖਾਹ ਵੱਧ ਕੇ ਉਸ ਤੋਂ $2108 ਹੋ ਵੀ ਜਾਂਦੀ ਆ ਈਵਨ ਦੈਟ ਇਜ਼ ਵੈਰੀ ਲੈੱਸ ਕਿਉਂਕਿ ਜੇ ਅਸੀਂ ਫੈਡਰਲ ਮਿਨੀਮਮ ਵੇਜ ਦੇ ਮੁਤਾਬਕ ਵੇਖੀਏ ਜਿਹੜਾ ਵਿਅਕਤੀ ਫੁੱਲ ਟਾਈਮ ਕੰਮ ਕਰਦਾ ਉਹਨੂੰ ਵੀ ਮਹੀਨੇ ਦੇ $2700 ਬਣ ਜਾਂਦੇ ਨੇ ਸੋ ਤਾਂਹੀਓ ਏਅਰ ਕੈਨੇਡਾ ਦੇ ਯੂਨੀਅਨ ਮੈਂਬਰਸ ਦਾ ਇਹ ਕਹਿਣਾ ਸੀ ਕਿ ਜਿਹੜੇ ਸਾਡੇ ਜੂਨੀਅਰ ਟੀਮ ਮੇਟਸ ਨੇ ਜਿਨ੍ਹਾਂ ਨੇ ਜਿਹੜੇ ਨਵੇਂ ਨਵੇਂ ਬਣੇ ਫਲਾਈਟ ਅਟੈਂਡੈਂਟਸ ਨੇ ਉਹਨਾਂ ਦੀਆਂ ਤਨਖਾਹਾਂ ਕੋਈ ਬਹੁਤੀਆਂ ਵਧੀਆ ਨਹੀਂ ਹੈਗੀਆਂ ਉਹਨਾਂ ਦੀਆਂ ਤਨਖਾਹਾਂ ਜੇ ਤੁਸੀਂ ਫੈਡਰਲ ਮਿਨੀਮਮ ਵੇਜ ਦੇ ਹਿਸਾਬ ਨਾਲ ਉਹਨੂੰ ਕੰਪੇਅਰ ਕਰਕੇ ਵੇਖੋ ਤਾਂ ਫੈਡਰਲ ਮਿਨੀਮਮ ਵੇਜ ਤੋਂ ਵੀ ਕਿਤੇ ਘੱਟ ਪੈਸੇ ਉਹਨਾਂ ਦੇ ਹਿੱਸੇ ਆਉਂਦੇ ਨੇ ਸੋ ਹੁਣੇ ਵੇਖਣਾ ਹੋਏਗਾ ਯੂਨੀਅਨ ਮੈਂਬਰਸ਼ਿਪ ਵੱਲੋਂ ਇਸ ਡੀਲ ਨੂੰ ਰੈਟੀਫਾਈ ਕੀਤਾ ਜਾਣਾ ਬਾਕੀ ਆ ਅਜੇ ਇਹ ਵੀ ਨਹੀਂ ਪਤਾ ਕਿ ਜਿਹੜਾ ਇਹ ਨਵਾਂ ਅਗਰੀਮੈਂਟ ਹੈ ਇਹ ਕਿੰਨੇ ਚਿਰ ਦਾ ਹੋਇਆ ਇਹ ਵੀ ਇੱਕ ਇੰਪੋਰਟੈਂਟ ਪਹਿਲੂ ਹੋਏਗਾ ਦੇਖਣ ਵਾਲਾ ਕਿਉਂਕਿ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਜਿਹੜੀ ਜਿਹੜਾ ਕਲੈਕਟਿਵ ਅਗਰੀਮੈਂਟ ਹੁਣੇ ਖਤਮ ਹੋਇਆ ਸੀ 31 ਮਾਰਚ ਨੂੰ ਉਹ 10 ਸਾਲ ਦਾ ਅਗਰੀਮੈਂਟ ਸੀ ਅਤੇ ਜਿਸ ਤਰ੍ਹਾਂ ਦੇ ਹਾਲਾਤ ਹੁਣ ਪਿਛਲੇ ਸਾਲਾਂ ਦੇ ਵਿੱਚ ਬਣੇ ਨੇ ਆ ਅੱਗੇ ਚੱਲ ਕੇ ਤੁਹਾਡੇ ਨਾਲ ਇਨਫਲੇਸ਼ਨ ਦੇ ਨੰਬਰ ਸਾਂਝੇ ਕਰਨੇ ਨੇ ਉਹਦੀ ਇੱਕ ਗੱਲ ਤਾਂ ਤੁਹਾਡੇ ਨਾਲ ਸਾਂਝੀ ਕਰ ਹੀ ਲੈਂਦਾ ਕਿ ਜੇ July 2020 ਤੋਂ July 2025 ਤੱਕ ਦਾ ਅਸੀਂ ਦੇਖੀਏ ਫਰਕ ਇਕੱਲਾ ਫੂਡ ਪ੍ਰਾਈਸਿਸ ਦਾ ਤਾਂ ਫੂਡ ਪ੍ਰਾਈਸਿਸ ਦੇ ਵਿੱਚ July 2020 ਤੋਂ ਲੈ ਕੇ July 2025 ਤੱਕ 27% ਤੋਂ ਵੀ ਵੱਧ ਇਜ਼ਾਫਾ ਹੋਇਆ ਦੈਟਸ ਅ ਪ੍ਰੀਟੀ ਸਿਗਨੀਫਿਕੈਂਟ ਨੰਬਰ ਬਾਕੀ ਗੱਲਾਂ ਤੁਸੀਂ ਪਰੇ ਛੱਡੋ ਆ ਤਾਂਹੀਓ ਜਿਹੜੀ ਆਹ ਗੱਲ ਮਹਿਸੂਸ ਹੁੰਦੀ ਆ ਨਾ ਵੀ ਕੋਸਟ ਆਫ ਲਿਵਿੰਗ ਕਿਤੇ ਦੀ ਕਿਤੇ ਚਲੀ ਗਈ ਆ ਉਹ ਇਹਨਾਂ ਨੰਬਰਾਂ ਨੂੰ ਜਦੋਂ ਤੁਸੀਂ ਪਿਛਲੇ ਸਾਲਾਂ ਦੇ ਨਾਲ ਕੰਪੇਅਰ ਕਰਦੇ ਹੋ ਨੋਟ ਜਸਟ ਪਿਛਲੇ ਸਾਲ ਦੇ ਨਾਲ ਕੰਪੇਅਰ ਕਰਦੇ ਹੋ ਫਿਰ ਪਤਾ ਲੱਗਦਾ ਵੀ ਕਹਾਣੀ ਕਿੱਥੇ ਜਾ ਪਹੁੰਚੀ ਆ ਸੋ ਇਸ ਕਰਕੇ ਜਿਹੜਾ ਉਹ 10 ਸਾਲ ਦਾ ਅਗਰੀਮੈਂਟ 2015 'ਚ ਹੋ ਗਿਆ ਸੀ 2025 ਤੱਕ ਦਾ ਜਿਹੜਾ ਹੁਣ ਅਗਰੀਮੈਂਟ ਹੋ ਰਿਹਾ ਇਹ ਕਿੰਨੀ ਦੇਰ ਦਾ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੋਣੀ ਆ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਕਿ ਫੈਡਰਲ ਸਰਕਾਰ ਨੇ ਕੀਤਾ ਕੀ ਹੋਇਆ ਕਿ ਜਿਹੜਾ ਲੇਬਰ ਕੋਡ ਦਾ ਸੈਕਸ਼ਨ 107 ਆ ਉਹਦੀ ਵਰਤੋਂ ਕਰਕੇ ਸਰਕਾਰ ਕੀ ਕਰਦੀ ਹੈ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਦੇ ਮੋਢੇ ਬੰਦੂਕ ਰੱਖਦੀ ਆ ਉਹਨਾਂ ਨੂੰ ਸੋ ਸੈਕਸ਼ਨ 107 ਇਨਵੋਕ ਕੀਤਾ ਜਾਂਦਾ ਅਤੇ ਇਹ ਕਹਿ ਦਿੱਤਾ ਜਾਂਦਾ ਮਿਨਿਸਟਰ ਵੱਲੋਂ ਕੈਨੇਡਾ ਇੰਡਸਟਰੀਅਲ ਰਿਲੇਸ਼ਨਸ ਬੋਰਡ ਨੂੰ ਕਿ ਹੁਣ ਤੁਸੀਂ ਹੁਕਮ ਦਿਓ ਹੜਤਾਲ ਕਰ ਰਹੇ ਕਾਮਿਆਂ ਨੂੰ ਕਿ ਕੰਮ 'ਤੇ ਵਾਪਸ ਜਾਣ ਅਤੇ ਜਿਹੜੀ ਇਹ ਇਹਦਾ ਤਰਕ ਦਿੱਤਾ ਜਾਂਦਾ ਵੀ ਅਸੀਂ ਜੀ ਇੰਡਸਟਰੀਅਲ ਸਟੇਬਿਲਿਟੀ ਬਣਾਉਣ ਦੇ ਵਾਸਤੇ ਇੰਡਸਟਰੀਅਲ ਪੀਸ ਲਿਆਉਣ ਦੇ ਵਾਸਤੇ ਅਸੀਂ ਸੈਕਸ਼ਨ 107 ਇਨਵੋਕ ਕਰ ਰਹੇ ਹਾਂ ਉਹਦੇ ਨਾਲ ਫਿਰ ਮਨਿਸਟਰ ਵੱਲੋਂ ਯੂਨੀਲੈਟਰਲੀ ਬਾਈਂਡਿੰਗ ਆਰਬਿਟਰੇਸ਼ਨ ਇੰਪੋਜ਼ ਕਰ ਦਿੱਤੀ ਜਾਂਦੀ ਆ ਟ੍ਰੈਡੀਸ਼ਨਲੀ ਦੇਖੋ ਕੀ ਹੁੰਦਾ ਸੀ ਜਦੋਂ ਕਦੇ ਇਸ ਤਰ੍ਹਾਂ ਕੋਈ ਹੜਤਾਲ ਹੋ ਜਾਂਦੀ ਸੀ ਨਾ ਤਾਂ ਉਸ ਹੜਤਾਲ ਨੂੰ ਨਿਪਟਾਉਣਾ ਹੁੰਦਾ ਸੀ ਜੇ ਲੱਗਿਆ ਵੀ ਕਿਤੇ ਕੋਈ ਗੱਲ ਜਾ ਨਹੀਂ ਰਹੀ ਪਰ ਹੜਤਾਲ ਨੂੰ ਹੁਣ ਕਾਮਿਆਂ ਨੂੰ ਕੰਮ 'ਤੇ ਵਾਪਸ ਭੇਜਣਾ ਵੀ ਜ਼ਰੂਰੀ ਆ ਤਾਂ ਪਹਿਲਾਂ ਸਰਕਾਰਾਂ ਬੈਕ ਟੂ ਵਰਕ ਲੈਜਿਸਲੇਸ਼ਨ ਲੈ ਕੇ ਆਉਂਦੀਆਂ ਹੁੰਦੀਆਂ ਸੀ ਅਤੇ ਉਹ ਲੈਜਿਸਲੇਸ਼ਨ ਹਾਊਸ ਆਫ ਕਾਮਨਸ ਦੇ ਵਿੱਚ ਪਾਸ ਕਰਾਉਣੀ ਪੈਂਦੀ ਸੀ ਕਿਉਂਕਿ ਜਸਟ ਲਾਈਕ ਐਨੀ ਅਦਰ ਲੈਜਿਸਲੇਸ਼ਨ ਜਿਹੜਾ ਮਤਾ ਜੇ ਸਰਕਾਰ ਲੈ ਕੇ ਆਈ ਅਤੇ ਉਸਨੂੰ ਤੁਹਾਨੂੰ ਫਲੋਰ 'ਤੇ ਵੋਟਿੰਗ ਕਰਾ ਕੇ ਪਾਸ ਕਰਾਉਣਾ ਪੈਣਾ ਅਫਕੋਰਸ ਉਹਦੇ ਵਿੱਚ ਜਿਹੜੀ ਪੋਲੀਟੀਕਲ ਅੜਫਾ ਸੀ ਉਹ ਤਾਂ ਹੁੰਦੀ ਹੁੰਦੀ ਸੀ ਪਰ 2015 ਦੇ ਵਿੱਚ ਕੀ ਹੋਇਆ ਸੀ ਸੁਪਰੀਮ ਕੋਰਟ ਨੇ ਕੀ ਕਹਿ ਦਿੱਤਾ ਸੀ ਕਿ ਹੜਤਾਲ ਕਰਨਾ ਸੰਵਿਧਾਨਕ ਹੱਕ ਹੈ ਕਾਮਿਆਂ ਦਾ ਇਟਸ ਅ ਕੌਨਸਟੀਟਿਊਸ਼ਨਲ ਰਾਈਟ 2015 ਦੇ ਵਿੱਚ ਸੁਪਰੀਮ ਕੋਰਟ ਵੱਲੋਂ ਆਏ ਇਸ ਫੈਸਲੇ ਤੋਂ ਬਾਅਦ ਕੋਈ ਵੀ ਬੈਕ ਟੂ ਵਰਕ ਲੈਜਿਸਲੇਸ਼ਨ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਪਾਸ ਕਰਵਾਉਣ ਦਾ ਰਾਹ ਬੜਾ ਔਖਾ ਹੋ ਗਿਆ ਸੀ ਸੋ ਅਲੋਂਗ ਵਿਦ ਦੀ ਪੋਲੀਟੀਕਲ ਬੈਕਲੈਸ਼ ਅਲੋਂਗ ਵਿਦ ਦੀ ਪੋਲੀਟੀਕਲ ਪ੍ਰੋਬਲਮ ਜਿਹੜੀ ਇੱਕ ਲੀਗਲ ਸਮੱਸਿਆ ਵੀ ਸੀ ਅਤੇ ਇਸ ਲੀਗਲ ਫੈਸਲੇ ਨੂੰ 2015 ਵਾਲੇ ਸੁਪਰੀਮ ਕੋਰਟ ਆਫ ਕੈਨੇਡਾ ਦੇ ਫੈਸਲੇ ਨੂੰ ਆਧਾਰ ਬਣਾ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਬਹੁਤ ਬੁਰੀ ਤਰ੍ਹਾਂ ਘੇਰਦੀਆਂ ਸੀ ਵੀ ਤੁਸੀਂ ਬੈਕ ਟੂ ਵਰਕ ਲੈਜਿਸਲੇਸ਼ਨ ਲਿਆ ਕੇ ਤੁਸੀਂ ਤਾਂ ਕਾਮਿਆਂ ਦੀ ਹੜਤਾਲ ਕਰਨ ਦੀ ਹੱਕਾਂ ਦੇ ਉੱਪਰ ਤੁਸੀਂ ਰੋਕ ਲਗਾ ਰਹੇ ਹੋ ਅਤੇ ਅਦਾਲਤ ਵੀ ਕਹਿ ਚੁੱਕੀ ਹੈ ਵੀ ਹੜਤਾਲ ਕਰਨਾ ਕੌਨਸਟੀਟਿਊਸ਼ਨਲ ਆ ਸੋ ਬੜਾ ਇੱਕ ਟ੍ਰਿਕੀ ਕੰਮ ਹੋ ਗਿਆ ਸੀ ਸੋ ਸਰਕਾਰਾਂ ਨੇ ਵਿੱਚ ਦਾ ਰਾਹ ਕੀ ਲੱਭਿਆ ਜਿਹੜਾ ਸੈਕਸ਼ਨ 107 ਆ ਕੈਨੇਡਾ ਦੇ ਲੇਬਰ ਕੋਡ ਦਾ ਆ ਪਿਛਲੇ ਸਾਲ ਤੋਂ ਮਲਟੀਪਲ ਟਾਈਮਸ ਇਹਦੀ ਵਰਤੋਂ ਕੀਤੀ ਗਈ ਆ ਇਹਦੇ ਖਿਲਾਫ ਵੀ ਮਲਟੀਪਲ ਕੋਰਟ ਚੈਲੇਂਜਿਸ ਵੱਖੋ ਵੱਖਰੇ ਲੇਬਰ ਗਰੁੱਪਸ ਵੱਲੋਂ ਅਦਾਲਤਾਂ ਦੇ ਵਿੱਚ ਦਾਇਰ ਕੀਤੇ ਹੋਏ ਨੇ ਅਤੇ ਜਿਹੜਾ ਇਹ ਵੀ ਮਾਮਲਾ ਹੈ ਨਾ ਸੈਕਸ਼ਨ 107 ਦੀ ਵਰਤੋਂ ਦਾ ਇਹ ਵੀ ਦੇਖਿਓ ਸੁਪਰੀਮ ਕੋਰਟ ਤੱਕ ਜਾਏਗਾ ਸੋ ਉਹ ਜਦੋਂ ਆਪਣਾ ਜਿਹੜੇ ਜਿਹੜੇ ਰਾਹ 'ਤੇ ਪੈ ਕੇ ਉਸ ਕਾਨੂੰਨੀ ਰਾਹ ਤੋਂ ਹੁੰਦਾ ਹੋਇਆ ਸੁਪਰੀਮ ਕੋਰਟ ਤੱਕ ਕਦੋਂ ਪਹੁੰਚਦਾ ਸੁਪਰੀਮ ਕੋਰਟ ਸੈਕਸ਼ਨ 107 ਦੀ ਵਰਤੋਂ ਬਾਰੇ ਕੀ ਆਪਣਾ ਵਰਡਿਕਟ ਦਿੰਦੀ ਆ ਉਹ ਤਾਂ ਭਵਿੱਖ 'ਚ ਪਤਾ ਲੱਗੇਗਾ ਪਰ ਇਹਨੂੰ ਲੈ ਕੇ ਵੀ ਹੁਣ ਕੰਟਰੋਵਰਸੀ ਇੰਨੀ ਹੈ ਕਿ ਪਿਛਲੇ ਸਾਲ ਤੋਂ ਸਰਕਾਰ ਨੇ ਭਾਵੇਂ ਉਹ ਪੋਰਟਸ 'ਤੇ ਹੋਈ ਸਟ੍ਰਾਈਕ ਹੋਵੇ ਰੇਲਵੇ ਦੀ ਸਟ੍ਰਾਈਕ ਹੋਵੇ ਕੈਨੇਡਾ ਪੋਸਟ ਦੇ ਕਾਮਿਆਂ ਨੂੰ ਵਾਪਸ ਭੇਜਣ ਦੀ ਗੱਲ ਹੋਵੇ ਜਾਂ ਫਿਰ ਹੁਣ ਏਅਰ ਕੈਨੇਡਾ ਦੇ ਮਾਮਲੇ ਦੇ ਵਿੱਚ ਫਲਾਈਟ ਅਟੈਂਡੈਂਟਸ ਨੂੰ ਕੰਮ 'ਤੇ ਵਾਪਸ ਭੇਜਣ ਦੀ ਗੱਲ ਹੋਵੇ, ਸੈਕਸ਼ਨ 107 ਇਨਵੋਕ ਕੀਤਾ। ਪਿਛਲੇ ਸਾਲ ਜਦੋਂ ਜਦੋਂ ਸੈਕਸ਼ਨ 107 ਦੀ ਵਰਤੋਂ ਕੀਤੀ ਗਈ, ਕਿਸੇ ਹੋਰ ਲੇਬਰ ਗਰੁੱਪ ਨੇ ਇਸ ਸੈਕਸ਼ਨ ਦੇ ਅਧੀਨ ਕੰਮ 'ਤੇ ਵਾਪਸ ਜਾਣ ਤੋਂ ਇਨਕਾਰ ਨਹੀਂ ਸੀ ਕੀਤਾ। ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਨੇ ਜਿਹੜਾ ਕੰਮ ਕੀਤਾ ਕੱਲ੍ਹ ਕਿ ਜੀ ਅਸੀਂ ਜਾਂ ਪਰਸੋਂ ਪਹਿਲਾਂ ਕੀਤਾ, ਫਿਰ ਕੱਲ੍ਹ ਉਹਨਾਂ ਨੇ ਫਿਰ ਕਿਹਾ, ਇਸ ਸੈਕਸ਼ਨ ਦੀ ਮਿਨਿਸਟੀਰੀਅਲ ਪਾਵਰਸ ਨੂੰ ਵੀ ਨਾ ਮੰਨਣ ਦਾ ਇਹ ਜਿਹੜਾ ਕੰਮ ਹੈ ਇਹ ਪਹਿਲੀ ਵਾਰ ਹੋਇਆ ਕੱਲ੍ਹ। ਸੋ ਇਹ ਵੀ ਦੇਖਦੇ ਹਾਂ ਕਿ ਇਹਦੀਆਂ ਅੱਗੇ ਰੈਪਰਕਸ਼ਨਸ ਕੀ ਹੋਣਗੀਆਂ, ਅਦਾਲਤ ਦੇ ਵਿੱਚ ਇਹਨੂੰ ਕਿਵੇਂ ਵੇਖਿਆ ਜਾਏਗਾ। ਪਰ ਇਹ ਵੀ ਮੰਨਿਆ ਜਾਂਦਾ ਕਿ ਜਿਹੜੀ ਕੱਲ੍ਹ ਦੁਬਾਰਾ ਤੋਂ ਇਹ ਗੱਲਬਾਤ ਯੂਨੀਅਨ ਅਤੇ ਇੰਪਲੋਇਰ ਵਿਚਕਾਰ ਏਅਰ ਕੈਨੇਡਾ 'ਤੇ ਸ਼ੁਰੂ ਹੋ ਗਈ, ਉਹਦਾ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਵੀ ਸੀ ਕਿ ਜਿਹੜਾ ਬੈਕ ਟੂ ਵਰਕ ਵਾਲਾ ਆਰਡਰ ਜਿਹਨੂੰ ਮੰਨਣ ਤੋਂ ਯੂਨੀਅਨ ਮੁਨਕਰ ਹੋ ਗਈ ਸੀ, ਜੇ ਕਿਤੇ ਇਹ ਕੋਰਟ ਐਨਫੋਰਸਮੈਂਟ ਦਾ ਆਰਡਰ ਬਣ ਜਾਂਦਾ ਤਾਂ ਗੱਲ ਸਿਰਫ ਅਤੇ ਸਿਰਫ ਯੂਨੀਅਨ ਦੇ ਲੀਡਰ ਨੂੰ ਜੇਲ੍ਹ ਤੱਕ ਨਹੀਂ ਸੀ ਰਹਿਣੀ, ਜਿਹੜੀ ਯੂਨੀਅਨ ਹੈਗੀ ਹੈ ਉਹਨੂੰ ਰੋਜ਼ਾਨਾ ਦੇ ਮਲਟੀ ਮਿਲੀਅਨ ਡਾਲਰ ਦੇ ਜੁਰਮਾਨੇ ਵੀ ਹੋ ਸਕਦੇ ਸੀ। ਸੋ ਉਹ ਵੀ ਇੱਕ ਕੈਟਾਲਿਸਟ ਬਣਿਆ, ਹੋ ਸਕਦਾ ਕਿ ਯੂਨੀਅਨ ਅਤੇ ਇੰਪਲੋਇਰ ਵਿਚਕਾਰ ਕੱਲ੍ਹ ਗੱਲ ਹੋਈ। ਵਿਲੀਅਮ ਕੈਪਲਨ ਜਿਹੜੇ ਕਿ ਫੈਡਰਲ ਮੀਡੀਏਟਰ ਨੇ, ਇਹਨਾਂ ਦਾ ਨਾਮ ਤੁਸੀਂ ਪਹਿਲਾਂ ਵੀ ਸੁਣਿਆ ਹੋਏਗਾ, ਅੱਗੇ ਚੱਲ ਕੇ ਜ਼ਿਕਰ ਕਰਦਾ, ਵਿਲੀਅਮ ਕੈਪਲਨ ਦੀ ਮੀਡੀਏਸ਼ਨ ਦੇ ਵਿੱਚ ਇਹ ਕੱਲ੍ਹ ਸਾਰੀ ਗੱਲਬਾਤ ਚੱਲੀ ਆ, ਓਵਰਨਾਈਟ ਜਿਹੜੀ ਗੱਲ ਹੋਈ ਆ, ਅਤੇ ਅੱਜ ਸਵੇਰ ਸਾਰੀ ਖਬਰ ਆ ਗਈ ਹੈ ਕਿ ਟੈਂਟੇਟਿਵ ਐਗਰੀਮੈਂਟ ਹੋ ਗਿਆ ਹੈ, ਏਅਰ ਕੈਨੇਡਾ ਦੀਆਂ ਉਡਾਨਾਂ ਮੁੜ ਤੋਂ ਸ਼ੁਰੂ ਹੋ ਜਾਣਗੀਆਂ। ਜੇ ਤੁਹਾਡੀ ਉਡਾਨ, ਜੇ ਤੁਹਾਡੀ ਫਲਾਈਟ ਅੱਜ ਵਾਸਤੇ ਬੁੱਕਡ ਆ ਤਾਂ ਪਲੀਜ਼ ਏਅਰਪੋਰਟ 'ਤੇ ਕਾਲ ਕਰਕੇ ਫਲਾਈਟ ਦਾ ਸਟੈਟਸ ਚੈੱਕ ਕਰਕੇ ਫਿਰ ਜਾਇਓ। ਪਰ ਅੱਜ ਦੁਪਹਿਰ ਤੋਂ ਬਾਅਦ ਉਡਾਨਾਂ ਦੇ ਸ਼ੁਰੂ ਹੋਣ ਦੇ ਪੂਰੇ ਪੂਰੇ ਆਸਾਰ ਬਣ ਗਏ ਹੋਏ ਨੇ। ਵਿਲੀਅਮ ਕੈਪਲਨ ਕੌਣ ਨੇ? ਵਿਲੀਅਮ ਕੈਪਲਨ ਜਿਨ੍ਹਾਂ ਨੇ ਪਿਛਲੇ ਦਿਨੀ ਇੱਕ ਰਿਪੋਰਟ ਲਿਖੀ ਸੀ ਕੈਨੇਡਾ ਪੋਸਟ ਬਾਰੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਪੋਸਟ ਬੈਂਕਰਪਟ ਹੋਣ ਦੀ ਕਗਾਰ 'ਤੇ ਹੈ, ਅਤੇ ਜੇ ਕੋਈ ਵੱਡੀਆਂ ਤਬਦੀਲੀਆਂ ਕੈਨੇਡਾ ਪੋਸਟ ਵਿੱਚ ਨਾ ਕੀਤੀਆਂ ਗਈਆਂ ਤਾਂ ਇਸ ਕਰਾਊਨ ਕਾਰਪੋਰੇਸ਼ਨ ਦਾ ਸਰਵਾਈਵ ਕਰਨਾ ਔਖਾ ਹੈ। ਉਹੀ ਵਿਲੀਅਮ ਕੈਪਲਨ ਨੇ ਓਵਰਨਾਈਟ ਮੀਡੀਏਸ਼ਨ ਕਰਾ ਕੇ ਏਅਰ ਕੈਨੇਡਾ ਅਤੇ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਦੇ ਵਿਚਕਾਰ ਇੱਕ ਟੈਂਟੇਟਿਵ ਅਗਰੀਮੈਂਟ ਉੱਪਰ ਸਹਿਮਤੀ ਬਣਵਾਈ ਹੈ। ਅੱਛਾ, ਇਹਦੇ ਨਾਲ ਜੁੜਦੀ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰ ਲਵਾਂ। ਆ ਜਿਹੜਾ ਗਰਾਊਂਡ ਪੇ ਵਾਲਾ ਇਸ਼ੂ ਸੀ ਜਿਹਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਗੱਲ ਚੱਲਦੀ ਆ ਰਹੀ ਆ, ਸਰਕਾਰ ਨੇ ਹੁਣ ਕੀ ਕਿਹਾ? ਫੈਡਰਲ ਸਰਕਾਰ ਨੇ ਕਿਹਾ ਕਿ ਜਿਹੜੀਆਂ ਇਹ ਐਲੀਗੇਸ਼ਨਸ ਨੇ ਕਿ ਫਲਾਈਟ ਅਟੈਂਡੈਂਟਸ ਨੂੰ ਆਪਣੇ ਬਹੁਤ ਸਾਰੇ ਕੰਮ ਦੇ ਪੈਸੇ ਨਹੀਂ ਮਿਲਦੇ, ਅਨਪੇਡ ਵਰਕ ਦੀਆਂ ਜਿਹੜੀਆਂ ਐਲੀਗੇਸ਼ਨਸ ਨੇ, ਹੁਣ ਉਹਦਾ ਸਰਕਾਰ ਵੱਲੋਂ ਉਹਦੀ ਜਾਂਚ ਕੀਤੀ ਜਾਏਗੀ, ਉਹਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ। ਇਨਵੈਸਟੀਗੇਸ਼ਨ ਨੂੰ ਕਈ ਹਫ਼ਤੇ ਲੱਗ ਜਾਣੇ ਆ, ਪਰ ਜੋ ਅਜੇ ਤੱਕ ਸੰਕੇਤ ਆ ਰਹੇ ਨੇ ਯੂਨੀਅਨ ਵਿਚਕਾਰ ਅਤੇ ਏਅਰ ਕੈਨੇਡਾ ਵਿਚਕਾਰ ਗਰਾਊਂਡ ਪੇ ਨੂੰ ਲੈ ਕੇ ਕੋਈ ਨਾ ਕੋਈ ਸਹਿਮਤੀ ਬਣ ਗਈ ਆ, ਅਤੇ ਜਿਹੜੀ ਇਹ ਸਹਿਮਤੀ ਆ, ਕਿਉਂਕਿ ਇਹ ਇੰਡਸਟਰੀ ਦਾ ਸਟੈਂਡਰਡ ਅਨਫੋਰਚੁਨੇਟਲੀ ਇਹ ਬਣਿਆ ਹੋਇਆ ਕਿ ਜਿਹੜੇ ਫਲਾਈਟ ਅਟੈਂਡੈਂਟਸ ਹੈਗੇ ਨੇ ਉਹਨਾਂ ਨੂੰ ਗਰਾਊਂਡ 'ਤੇ ਕੰਮ ਕਰਨ ਵਾਲੇ ਸਮੇਂ ਦੇ ਪੈਸੇ ਨਹੀਂ ਮਿਲਿਆ ਕਰਦੇ। ਸੋ ਏਅਰ ਕੈਨੇਡਾ ਦੇ ਵਿੱਚ, ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਦੇ ਵਿੱਚ ਫਲਾਈਟ ਅਟੈਂਡੈਂਟਸ ਦੀ ਇਹ ਸਹਿਮਤੀ ਬਣ ਜਾਣੀ ਇੰਪਲੋਇਰ ਨਾਲ ਕਿ ਗਰਾਊਂਡ ਪੇ ਮਿਲੇਗੀ, ਇਹਦਾ ਇੰਪੈਕਟ ਬਾਕੀ ਦੀਆਂ ਏਅਰਲਾਈਨਸ ਦੇ ਉੱਪਰ ਵੀ ਦੇਖਣ ਨੂੰ ਮਿਲੇਗਾ। ਸੋ ਉਹ ਵੀ ਦੇਖਦੇ ਹਾਂ ਕਿ ਉਹਦਾ ਰਿਪਲ ਇਫੈਕਟ ਕੀ ਹੁੰਦਾ। ਉਸ ਤੋਂ ਪਹਿਲਾਂ ਇਹ ਵੀ ਦੇਖਦੇ ਹਾਂ ਕਿ ਡੀਟੇਲਸ ਇਸ ਟੈਂਟੇਟਿਵ ਅਗਰੀਮੈਂਟ ਦੀਆਂ ਕੀ ਹੋਣਗੀਆਂ। ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ, ਸਾਰਿਆਂ ਦਾ ਸਵਾਗਤ ਕਰਦੇ ਹਾਂ। ਸਿਮਰਨਜੀਤ ਬਰਿਆਰ ਜੀ ਦਾ ਮੈਸੇਜ ਆਇਆ, ਸੁੱਖ ਜੀ ਦਾ ਮੈਸੇਜ ਆਇਆ, ਓਏ ਹੋਏ ਸੁੱਖ ਜੀ ਨੇ ਫੋਟੋ ਭੇਜੀ ਹੈ, ਕਹਿੰਦੇ ਪਿਕਚਰਸ ਡਿਊਰਿੰਗ ਮਾਈ ਵਿਜ਼ਿਟ ਟੂ ਦੀ MCG ਮੈਲਬਰਨ ਕ੍ਰਿਕਟ ਗਰਾਊਂਡ, ਡੌਨ ਬ੍ਰੈਡਮੈਨ ਅਤੇ ਸਚਿਨ ਤੇਂਦੁਲਕਰ ਦੀ ਤਸਵੀਰ ਲੱਗੀ ਹੈ ਜੀ ਉੱਥੇ। MCG ਕਮਾਲ ਦਾ ਵੈਨਿਊ ਹੈਗਾ ਮੈਲਬਰਨ ਦੇ ਵਿੱਚ, ਐਂਡ ਆਈ ਬਿਲੀਵ ਜਿਹੜਾ ਸਭ ਤੋਂ ਪਹਿਲਾ ਓਫੀਸ਼ੀਅਲ ਟੈਸਟ ਮੈਚ ਖੇਡਿਆ ਗਿਆ ਸੀ ਉਹ MCG ਦੇ ਵਿੱਚ ਹੀ ਖੇਡਿਆ ਗਿਆ ਸੀ। ਦੈਟਸ ਵਾਈ ਇਟ ਇਜ਼ ਸੱਚ ਐਨ ਆਈਕੋਨਿਕ ਵੈਨਿਊ। ਬਹੁਤ ਮਿਹਰਬਾਨੀ, ਮੈਨੂੰ ਆਪ ਉਹ ਦਿਨ ਚੇਤੇ ਆ ਗਏ ਜਦੋਂ MCG ਦਾ ਕੁਝ ਸਾਲ ਪਹਿਲਾਂ ਦੌਰਾ ਕਰਨ ਦਾ ਮੌਕਾ ਮਿਲਿਆ ਸੀ। ਅਮੇਜ਼ਿੰਗ ਵੈਨਿਊ, ਮਿਹਰਬਾਨੀ ਸੁੱਖ ਜੀ, ਥੈਂਕ ਯੂ। ਅਤੇ ਜਿਹੜੇ ਕੁਝ ਸੁਣ ਰਹੇ ਹੋਣਗੇ ਵੀ ਤਸਵੀਰਾਂ ਕਿੱਥੋਂ ਆ ਗਈਆਂ ਇੱਕਦਮ ਵਿੱਚ, ਅੱਜ ਵਰਲਡ ਫੋਟੋਗ੍ਰਾਫੀ ਡੇ ਹੈ। ਸੋ ਤੁਸੀਂ ਵੀ ਕੋਈ ਜਿਹੜੀਆਂ ਯਾਦਗਾਰ ਤਸਵੀਰਾਂ ਤੁਸੀਂ ਖਿੱਚੀਆਂ ਹੋਈਆਂ ਨੇ ਜ਼ਰੂਰ ਸਾਂਝੀਆਂ ਕਰਿਓ ਸਾਡੇ ਨਾਲ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ। ਨੰਜੀ ਧਾਲੀਵਾਲ ਜੀ ਨੇ ਕਮਾਲ ਕਰ ਦਿੱਤਾ, ਆਯੋਨਾ ਬੀਚ 'ਤੇ ਸਮੁੰਦਰ ਦੇ ਕੰਢੇ ਉਸ ਰੇਤੀਲੇ ਸਰਫੇਸ ਦੇ ਉੱਪਰ ਲੱਕੜਾਂ ਦੇ ਕੁਝ ਪੀਸਿਸ ਇਕੱਠੇ ਕਰਕੇ ਉਹਨਾਂ ਨੇ 91.5 FM ਲਿਖ ਕੇ, ਮਤਲਬ ਉਹਨੂੰ ਇਸ ਹਿਸਾਬ ਨਾਲ ਅਰੇਂਜ ਕਰਕੇ ਲੋਗੋ ਬਣਾ ਕੇ ਤਸਵੀਰ ਖਿੱਚੀ ਹੈ। ਕਿਆ ਬਾਤ ਹੈ ਨੰਜੀ ਧਾਲੀਵਾਲ ਜੀ, ਵੈਰੀ ਨਾਈਸ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਮੈਸੇਜਿਸ ਨੇ। ਮਾਨਵ ਜੀ ਦਾ ਸਵਾਗਤ ਕਰਦੇ ਹਾਂ, ਅਤੇ ਵਰਲਡ ਫੋਟੋਗ੍ਰਾਫੀ ਡੇ ਦੇ ਮੌਕੇ ਹਰਜੋਤ ਬੈਂਸ ਜੀ ਨੇ ਬੜੀਆਂ ਕਮਾਲ ਦੀਆਂ ਤਸਵੀਰਾਂ ਭੇਜੀਆਂ ਨੇ। ਇਹ ਸੈਂਡ ਸਕਲਪਚਰਸ ਬਣੇ ਨੇ, ਇਹ ਕਿੱਥੇ ਹੈ ਜੀ, ਇਹ ਕਿਆ ਬਾਤ ਹੈ, ਥਾਂ ਵੀ ਦੱਸਿਓ। ਇਹ ਬੜੇ ਖੂਬਸੂਰਤ ਸੈਂਡ ਸਕਲਪਚਰਸ ਬਣੇ ਨੇ, ਦੱਸਿਓ ਜੀ ਕਿੱਥੋਂ ਦੀਆਂ ਤਸਵੀਰਾਂ ਨੇ ਹਰਜੋਤ ਜੀ। ਜਿਹੜੇ ਸੈਂਡ ਸਕਲਪਚਰਸ ਵਾਲੀ ਤਸਵੀਰ ਭੇਜੀ ਸੀ ਹਰਜੋਤ ਬੈਂਸ ਜੀ ਨੇ, ਇਹ ਪੋਰਟਲੈਂਡ ਦੇ ਵਿੱਚ, ਪੋਰਟਲੈਂਡ USA ਦੇ ਵਿੱਚ ਇਹ ਸਮਾਗਮ ਹੋਇਆ ਕਰਦਾ। ਬੜੀ ਕਮਾਲ ਦੀਆਂ ਕਲਾਕ੍ਰਿਤੀਆਂ ਕੀਤੀਆਂ ਨੇ ਜੀ ਇਹ ਜਿਹੜੇ ਕਾਰੀਗਰਾਂ ਨੇ। ਇਟਸ ਕਾਲਡ ਦ ਸੈਂਡ ਸੈਸ਼ਨਸ 2025 ਐਟ ਪੋਰਟਲੈਂਡ। ਅੱਜ ਕੱਲ੍ਹ ਵੀ ਲੱਗਿਆ ਹੋਇਆ ਜੀ ਇਹ ਜਿਹੜਾ ਮੇਲਾ ਹੈਗਾ, ਦੱਸਿਓ, ਕਿਉਂਕਿ ਮੈਥੋਂ ਤਾਂ ਨਹੀਂ ਜਾ ਹੋਣਾ, ਪਰ ਜੇ ਕੋਈ ਹੋਰ ਸੁਣ ਕੇ ਇਹਦਾ ਆਨੰਦ ਜਾ ਕੇ ਮਾਣ ਸਕੇ ਤਾਂ ਦਿਸ ਵੁੱਡ ਬੀ ਵੈਰੀ ਨਾਈਸ। ਵਟਸਐਪ 'ਤੇ ਤੁਹਾਡੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਵਨਸ ਅਗੇਨ ਐਂਡ ਵੈਰੀ ਗੁੱਡ ਮਾਰਨਿੰਗ। ਤਸਵੀਰਾਂ ਦੀ ਸ਼ੈਬਰ ਲਾਈ ਪਈ ਬਹੁਤ ਸਾਰੇ ਸੁਣਨ ਵਾਲਿਆਂ ਨੇ, ਅਤੇ ਸਿੱਧੂ ਸਾਹਿਬ ਦਾ ਮੈਸੇਜ ਆਇਆ ਜਿਹੜੇ ਕਿ ਹਮੇਸ਼ਾ ਬੜੇ ਖੂਬਸੂਰਤ ਪਕਵਾਨਾਂ ਦੀਆਂ ਤਸਵੀਰਾਂ ਖਿੱਚ ਕੇ ਭੇਜਦੇ ਨੇ, ਜਗਦੀਪ ਸਿੱਧੂ ਜੀ, ਉਹਨਾਂ ਨੇ ਅੱਜ ਵੀ ਕਮਾਲ ਦੀ ਪਲੇਟਿੰਗ ਕਰਕੇ ਬੜੇ ਸਵਾਦਿਸ਼ਟ ਪਕਵਾਨ ਦੀ ਤਸਵੀਰ ਖਿੱਚ ਕੇ ਭੇਜੀ ਆ। ਕਮਾਲ ਹੈ ਜੀ, ਇਹ ਬਣਾਇਆ ਕੀ ਇਹ ਵੀ ਦੱਸਿਓ। ਇਟ ਲੁੱਕਸ ਰੀਅਲੀ ਗੁੱਡ, ਇਟ ਲੁੱਕਸ ਰੀਅਲੀ ਟੈਂਪਟਿੰਗ। ਲੇਕ ਲੂਇਸ ਦੀਆਂ ਤਸਵੀਰਾਂ ਅਤੇ ਤਸਵੀਰਾਂ ਦਾ ਹੋਰ ਵੀ ਇੱਥੇ ਤਾਂਤਾ ਲੱਗਿਆ ਹੋਇਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਯੂਕੋਨ ਤੋਂ ਤਸਵੀਰ ਭੇਜ ਰਹੇ ਨੇ ਪ੍ਰਵਲ ਜੀ। ਅੱਛਾ, ਪੀਅਰ ਪੋਲੀਐਵ, ਜੇ ਆਪਾਂ ਦੂਰ ਦੁਰਾਡੇ ਦੀਆਂ ਗੱਲਾਂ ਥਾਵਾਂ ਦੀ ਗੱਲ ਕਰ ਹੀ ਰਹੇ ਹਾਂ ਤਾਂ ਪੀਅਰ ਪੋਲੀਐਵ ਬੈਟਲ ਰਿਵਰ ਕਰੋਫੁੱਟ ਵਾਲੀ ਰਾਈਡਿੰਗ, ਰੂਰਲ ਅਲਬਰਟਾ ਦੀ ਰਾਈਡਿੰਗ ਤੋਂ ਆਪਣੀ ਚੋਣ ਜਿੱਤ ਗਏ ਨੇ। ਇਹ ਬਾਏ ਇਲੈਕਸ਼ਨ ਕੱਲ੍ਹ ਵੋਟਾਂ ਪੈਣੀਆਂ ਸੀ, ਅਤੇ ਦੇਖਣ ਵਾਲੀ ਗੱਲ ਇਹ ਹੋਣੀ ਸੀ ਕਿ ਪੀਅਰ ਪੋਲੀਐਵ ਦੇ ਹਿੱਸੇ ਵੋਟਾਂ ਕਿੰਨੀਆਂ ਆਉਂਦੀਆਂ ਨੇ, ਕਿਉਂਕਿ ਇਸ ਰਾਈਡਿੰਗ ਤੋਂ, ਇਹ ਕੰਜ਼ਰਵੇਟਿਵ ਸਟਰੋਂਗ ਹੋਲਡ ਰਾਈਡਿੰਗ ਆ ਕੈਨੇਡਾ ਭਰ ਦੇ ਵਿੱਚ, ਜੇ ਸਭ ਤੋਂ ਵੱਧ ਮਜ਼ਬੂਤ ਕੰਜ਼ਰਵੇਟਿਵ ਰਾਈਡਿੰਗਸ ਦੇ ਵਿੱਚੋਂ, ਸੇਫ ਕੰਜ਼ਰਵੇਟਿਵ ਰਾਈਡਿੰਗਸ ਦੇ ਵਿੱਚੋਂ ਕੋਈ ਰਾਈਡਿੰਗ ਹੈ ਤਾਂ ਉਹ ਇਹ ਆ। ਇਨ ਦਾ ਲਾਸਟ 50 ਈਅਰਸ ਕੋਈ ਵੀ ਕੰਜ਼ਰਵੇਟਿਵ MP ਜਿਹੜਾ ਇੱਥੋਂ ਬਣਿਆ, ਪਹਿਲਾਂ ਤਾਂ ਬਣਿਆ ਹੀ ਕੰਜ਼ਰਵੇਟਿਵ MP ਆ, ਜਿਹੜਾ ਵੀ ਬਣਿਆ 70% ਤੋਂ ਘੱਟ ਵੋਟ ਸ਼ੇਅਰ ਕਿਸੇ ਦਾ ਵੀ ਨਹੀਂ ਰਿਹਾ। ਸੋ ਇੰਨਾ ਇੱਥੇ ਕੰਜ਼ਰਵੇਟਿਵ ਦੀ ਸਟਰੋਂਗ ਵੇਵ ਹੋਇਆ ਕਰਦੀ ਆ, ਇੰਨਾ ਸਟਰੋਂਗ ਹੋਲਡ ਆ। ਜਿਹੜਾ ਅਪ੍ਰੈਲ ਦੇ ਵਿੱਚ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ ਡੇਮੀਅਨ ਕਰਿਕ ਜਿਹੜੇ ਇੱਥੋਂ ਤੀਜੀ ਵਾਰ ਚੋਣ ਜਿੱਤੇ ਸੀ, ਉਹਨਾਂ ਨੇ ਵੀ 83% ਵੋਟਾਂ ਹਾਸਲ ਕਰ ਲਈਆਂ ਸੀ। ਸੋ ਦੇਖਣ ਵਾਲੀ ਗੱਲ ਇਹ ਸੀ ਕਿ ਪੀਅਰ ਪੋਲੀਐਵ ਕਿੰਨੀਆਂ ਵੋਟਾਂ ਲੈ ਕੇ ਜਾਂਦੇ ਨੇ। ਪੀਅਰ ਪੋਲੀਐਵ ਨੂੰ 80.4% ਵੋਟਾਂ ਪਈਆਂ ਨੇ, ਪਰ ਜਿਹੜੀ ਇਹ ਜ਼ਿਮਨੀ ਚੋਣ ਸੀ ਇਹ ਕੁਝ ਹੋਰ ਫੈਕਟਰਸ ਕਰਕੇ ਵੀ ਬਾਕੀ ਚੋਣਾਂ ਜਾਂ ਬਾਕੀ ਜ਼ਿਮਨੀ ਚੋਣਾਂ ਤੋਂ ਵੱਖਰੀ ਸੀ। ਟੋਟਲ 214 ਉਮੀਦਵਾਰ ਸੀਗੇ ਇਹਦੇ 'ਚ, 214, ਅਤੇ ਬੈਲਟ ਇੰਨਾ ਲੰਬਾ ਬਣਦਾ ਸੀ ਕਿ ਪਿਛਲੇ ਦਿਨਾਂ 'ਚ ਤੁਹਾਨੂੰ ਯਾਦ ਹੋਏਗਾ, ਇਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਕਿ ਇਲੈਕਸ਼ਨਸ ਕੈਨੇਡਾ ਨੇ ਇੱਕ ਤਬਦੀਲੀ ਕੀਤੀ। ਉਹਨਾਂ ਨੇ ਇਹ ਕਿਹਾ ਕਿ ਅਸੀਂ ਐਤਕੀ ਮਾਰਕਿੰਗ ਵਾਲਾ ਬੈਲਟ ਨਹੀਂ ਰੱਖਣਾ, ਨਿਸ਼ਾਨੀ ਲਾਉਣ ਵਾਲਾ ਬੈਲਟ ਨਹੀਂ ਹੋਣਾ, ਕਿਉਂਕਿ ਨਹੀਂ ਤਾਂ ਬੈਲਟ ਬਹੁਤ ਵੱਡਾ ਬਣੇਗਾ। ਰਾਈਟ ਇਨ ਬੈਲਟ ਹੋਏਗਾ ਕਿ ਜਿਹਦੇ ਹੱਕ ਦੇ ਵਿੱਚ ਤੁਸੀਂ ਵੋਟ ਪਾਉਣੀ ਚਾਹੁੰਦੇ ਹੋ ਉਹਦਾ ਨਾਂ ਲਿਖ ਦਿਓ। ਜਿਹੜੀ ਇਹ ਰਾਈਡਿੰਗ ਹੈ ਇਹਦੇ ਨਾਲ ਸੰਬੰਧਿਤ ਕੁਝ ਹੋਰ ਬੜੇ ਇੰਪੋਰਟੈਂਟ ਪਹਿਲੂ ਨੇ ਅੱਗੇ ਚੱਲ ਕੇ ਸਾਂਝੇ ਕਰਦਾ, ਪਰ ਅੱਜ 214 ਉਮੀਦਵਾਰ ਇੰਕਲੂਡਿੰਗ ਪੀਅਰ ਪੋਲੀਐਵ, ਮੈਂ ਸਵੇਰੇ ਇੱਕ ਕੁਇਕਲੀ ਕਾਊਂਟ ਕਰਦਾ ਸੀ, 74 ਜਾਣੇ ਇਹੋ ਜਿਹੇ ਰਹੇ ਜਿਹਨਾਂ ਨੂੰ ਜ਼ੀਰੋ ਵੋਟ ਪਈ ਆ। 74 ਉਮੀਦਵਾਰ ਇਹੋ ਜਿਹੇ, ਘੱਟੋ ਘੱਟ 74 ਜਿਹਨਾਂ ਨੂੰ ਜ਼ੀਰੋ ਵੋਟ ਪਈ ਆ। ਮਤਲਬ ਕੀ ਇਹ ਕਿ ਲੋਂਗੈਸਟ ਬੈਲਟ ਕਮੇਟੀ ਵਾਲੇ ਜਿਹੜੇ ਇਹ ਕੁਝ ਕ੍ਰਾਂਤੀਕਾਰੀ ਜਿਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਤਬਦੀਲੀ ਚਾਹੁੰਦੇ ਹਾਂ ਆਪਣੇ ਇਲੈਕਟੋਰਲ ਸਿਸਟਮ 'ਚ, ਤਾਂ ਅਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਆਪਣੇ ਬੰਦੇ ਸਾਈਨ ਅਪ ਕਰ ਰਹੇ ਹਾਂ, ਉਹਨਾਂ ਦੇ ਵਿੱਚੋਂ 74 ਜਾਣੇ ਇਹੋ ਜਿਹੜੇ ਆਪ ਵੀ ਵੋਟ ਪਾਉਣ ਵਾਸਤੇ ਨਹੀਂ ਆਏ। ਮਤਲਬ ਉਹਨਾਂ ਨੇ ਵੋਟ ਵੀ ਨਹੀਂ ਸੀ ਪਾਉਣੀ, ਸਿਰਫ ਅਤੇ ਸਿਰਫ ਖਲਾਰਾ ਪਾਉਣਾ ਸੀ। ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਬਹੁਤ ਉੱਠੀ, ਪੀਅਰ ਪੋਲੀਐਵ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਸੀ ਕਿ ਜਿਹੜਾ ਇਹ ਸਿਸਟਮ ਹੈਗਾ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਕ ਰਾਈਡਿੰਗ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰ ਲੈਂਦੇ ਨੇ, ਵੀ ਇਹ ਸਾਡੇ ਇਲੈਕਟੋਰਲ ਸਿਸਟਮ ਦੇ ਉੱਪਰ ਇੱਕ ਉਹਦੀ ਸਾਖ ਦੇ ਉੱਪਰ ਇੱਕ ਧੱਬਾ ਲੱਗਦਾ ਹੈ। ਪੀਅਰ ਪੋਲੀਐਵ ਨੇ ਤਾਂ ਇਹਨੂੰ ਸਕੈਮ ਆਖਿਆ ਸੀ ਕਿ ਸਾਨੂੰ ਆਪਣੀਆਂ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਤਬਦੀਲੀਆਂ ਕਰਨੀਆਂ ਪੈਣਗੀਆਂ, ਸੋ ਦੈਟ ਇਸ ਤਰ੍ਹਾਂ ਦੇ ਜਿਹੜੇ ਲੋਂਗੈਸਟ ਬੈਲਟ ਕਮੇਟੀ ਵਾਲੇ ਪ੍ਰੋਟੈਸਟਰਸ ਨੇ ਉਹ ਇੱਦਾਂ ਚੋਣ ਦੇ ਵਿੱਚ ਆ ਕੇ ਖਲਲ ਨਾ ਪਾ ਸਕਣ। ਉਹ ਵਿਅਕਤੀ ਹੀ ਚੋਣਾਂ ਦੇ ਵਿੱਚ ਹਿੱਸਾ ਲੈਣ ਜਿਨ੍ਹਾਂ ਦਾ ਸੱਚਮੁੱਚ ਕੋਈ ਵਿਜ਼ਨ ਹੈ, ਜਿਨ੍ਹਾਂ ਦਾ ਸੱਚਮੁੱਚ ਕੋਈ ਨਾ ਕੋਈ ਇਰਾਦਾ ਹੈ ਕੁਝ ਕੰਮ ਕਰਨ ਦਾ। ਹੁਣ ਆਹ ਦੇਖੋ, ਆਹ ਗੱਲ ਇੱਥੋਂ ਪ੍ਰੂਵ ਹੁੰਦੀ ਆ, 74 ਜਾਣੇ ਤਾਂ ਇਹੋ ਜਿਹੇ ਜਿਨ੍ਹਾਂ ਨੇ ਨਾਮ ਆਪਣਾ ਰਜਿਸਟਰ ਕਰਾ ਲਿਆ, ਆਪ ਨਹੀਂ ਬੰਦਾ ਵੋਟ ਪਾਉਣ ਆਇਆ, ਕੁਝ ਇੱਕ ਵੱਡੀ ਗਿਣਤੀ ਅਜਿਹੀ ਜਿਨ੍ਹਾਂ ਨੂੰ ਇੱਕ ਇੱਕ ਵੋਟ ਪਈ ਆ, ਆਪ ਹੀ ਪਾ ਕੇ ਗਏ ਹੋਣਗੇ, ਚਲੋ ਐਟਲੀਸਟ ਇੰਨੀ ਕੁ ਜ਼ਿੰਮੇਵਾਰੀ ਤਾਂ ਉਹਨਾਂ ਦੀ ਹੈਗੀ ਆ। ਕੁਝ ਅਜਿਹੇ ਨੇ ਜਿਨ੍ਹਾਂ ਨੂੰ 2 ਵੋਟਾਂ ਜਾਂ 3 ਵੋਟਾਂ ਪਈਆਂ, ਵੀ ਚਲੋ 1-2 ਬੰਦੇ ਉਹਨਾਂ ਦੇ ਨਾਲ ਹੋਰ ਵੀ ਹੈਗੇ ਨੇ, ਪਰਿਵਾਰਕ ਮੈਂਬਰ ਜਾਂ ਦੋਸਤ, ਪਰ ਜਿਨ੍ਹਾਂ ਨੇ ਵੋਟ ਇੱਕ ਵੀ ਨਹੀਂ ਪਾਈ, ਜਿਹੜੇ ਆਏ ਨਹੀਂ ਵੋਟ ਪਾਉਣ, ਅਤੇ ਇਲੈਕਸ਼ਨ ਦੇ ਵਿੱਚ ਰਜਿਸਟਰ ਕਰ ਲਿਆ ਅਤੇ ਇੰਨੀ ਵੱਡੀ ਗਿਣਤੀ ਹੋ ਗਈ ਇਹਨਾਂ ਲੋਕਾਂ ਕਰਕੇ ਕਿ ਇਲੈਕਸ਼ਨਜ਼ ਕੈਨੇਡਾ ਨੂੰ ਆਪਣਾ ਚੋਣਾਂ ਨੂੰ ਕੰਡਕਟ ਕਰਨ ਦਾ ਤਰੀਕਾ ਬਦਲਣਾ ਪਿਆ। ਰਾਈਟ ਇਨ ਬੈਲਟਸ ਹੋਣ ਕਰਕੇ ਕੱਲ੍ਹ ਇਲੈਕਸ਼ਨਜ਼ ਕੈਨੇਡਾ ਨੇ ਕਾਊਂਟਿੰਗ ਵੀ ਛੇਤੀ ਸ਼ੁਰੂ ਕੀਤੀ। ਸੋ ਸਾਰੇ ਸਿਸਟਮ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨ ਵਾਲੇ ਵਿਅਕਤੀ ਹੁਣ ਉਹਨਾਂ ਨੂੰ ਜਵਾਬਦੇਹ ਕਿਵੇਂ ਬਣਾਉਣਾ? ਅੱਛਾ, ਇਹਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਈਵਨ ਜਿਹੜੇ ਸਰਕਾਰ ਦੇ ਹਾਊਸ ਲੀਡਰ ਹੈਗੇ ਨੇ ਸਟੀਵਨ ਮੈਕਿਨਨ, ਉਹਨਾਂ ਨੇ ਵੀ ਗੱਲ ਕੀਤੀ ਕਿ ਜਦੋਂ ਅਗਲਾ ਸੈਸ਼ਨ ਸ਼ੁਰੂ ਹੋਏਗਾ ਇਹਦੇ ਬਾਰੇ ਵਿਚਾਰ ਕਰਾਂਗੇ ਕਿ ਅਸੀਂ ਇਸ ਲੂਪ ਹੋਲ ਨੂੰ ਕਿਵੇਂ ਪਲੱਗ ਕਰ ਸਕਦੇ ਹਾਂ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸਾਈਨ ਅਪ ਕਰ ਲੈਂਦੇ ਨੇ ਜਿਹਦੇ ਕਰਕੇ ਪੂਰਾ ਜਿਹੜਾ ਇਲੈਕਸ਼ਨ ਦਾ ਸਿਸਟਮ ਆ ਉਹ ਹੀ ਜੜੋਂ ਹਿੱਲ ਜਾਂਦਾ। ਸੋ ਪੋਲੀਏਵ 80.4% ਵੋਟਾਂ ਹਾਸਲ ਕਰਕੇ ਜਿੱਤ ਗਏ ਨੇ। ਇੱਕ ਹੋਰ ਜਿਹੜੀ ਗੱਲ ਮੇਰੇ ਵਾਸਤੇ ਇੰਟਰਸਟਿੰਗ ਰਹੀ ਇਸ ਰਾਈਡਿੰਗ ਦੇ ਵਿੱਚੋਂ, ਇਸ ਰਾਈਡਿੰਗ ਦੀ ਟੋਟਲ ਆਬਾਦੀ 110,212 ਹੈ, ਜਿਹਦੇ ਵਿੱਚੋਂ ਰਜਿਸਟਰਡ ਵੋਟਰਸ ਦੀ ਗਿਣਤੀ 85,736 ਹੈ। ਮਤਲਬ ਕਿ ਰਾਈਡਿੰਗ ਦੇ ਵਿੱਚ ਰਹਿਣ ਵਾਲੀ ਕੁੱਲ ਆਬਾਦੀ ਦਾ ਤਕਰੀਬਨ 78% ਲੋਕ ਰਜਿਸਟਰਡ ਵੋਟਰਸ ਹੈਗੇ ਨੇ ਇਸ ਰਾਈਡਿੰਗ ਦੇ। ਇਹਨਾਂ ਦੇ ਵਿੱਚੋਂ ਇਸ ਰਾਈਡਿੰਗ ਦੀ 110,212 ਦੀ ਆਬਾਦੀ 'ਚੋਂ ਉਹ ਵੀ ਬੱਚੇ ਹੋਣਗੇ, ਉਹ ਟੀਨੇਜਰਸ ਹੋਣਗੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ, ਅਜੇ ਜਿਹੜੇ ਆਪਣੀ ਉਮਰ ਕਰਕੇ ਅਜੇ ਵੋਟ ਪਾਉਣ ਵਾਸਤੇ ਐਲੀਜੀਬਲ ਨਹੀਂ ਹੈਗੇ। ਸੋ ਜੇ 110,212 ਚੋਂ 78% ਆਬਾਦੀ ਰਜਿਸਟਰਡ ਵੋਟਰ ਹੈ ਅਤੇ ਇੱਕ ਸਿਗਨੀਫਿਕੈਂਟ ਪਰਸੈਂਟੇਜ ਬਾਕੀ ਦੇ ਰਹਿੰਦੇ 22% ਚੋਂ ਬੱਚਿਆਂ ਦੀ ਵੀ ਹੋਏਗੀ, ਤਾਂ ਇਹਦਾ ਮਤਲਬ ਇਹ ਹੈ ਕਿ ਇਸ ਰਾਈਡਿੰਗ ਦੇ ਵਿੱਚ ਇਸ ਗੱਲ ਦਾ ਇਹ ਹਵਾਲਾ ਇੱਥੋਂ ਮਿਲਦਾ ਕਿ ਇਮੀਗ੍ਰੈਂਟ ਬਹੁਤ ਘੱਟ ਨੇ। ਇਸ ਰਾਈਡਿੰਗ ਦੇ ਵਿੱਚ ਰਹਿਣ ਵਾਲੀ ਬਹੁਤੀ ਆਬਾਦੀ ਉਹਨਾਂ ਲੋਕਾਂ ਦੀ ਹੈ ਜਿਹੜੇ ਇੱਥੇ ਕੈਨੇਡਾ ਦੇ ਰਹਿਣ ਵਾਲੇ, ਕੈਨੇਡਾ ਦੇ ਸਿਟੀਜ਼ਨਸ ਨੇ, ਭਾਵੇਂ ਉਹ ਬੋਰਨ ਸਿਟੀਜ਼ਨ ਹੋਣ ਜਾਂ ਨੈਚੁਰਲਾਈਜ਼ਡ ਸਿਟੀਜ਼ਨਸ ਹੋਣ। ਸੋ ਜਿਹੜਾ ਇੱਕ ਉਹ ਰਾਈਡਿੰਗ ਦਾ ਮੇਕਅਪ ਵੀ ਹੈ ਨਾ, ਡੈਮੋਗ੍ਰਾਫਿਕ ਮੇਕਅਪ, ਉਹਦੀ ਵੀ ਇੱਥੋਂ ਝਲਕ ਪੈਂਦੀ ਹੈ। ਆਫਕੋਰਸ ਰੂਰਲ ਅਲਬਰਟਾ ਦੀ ਰਾਈਡਿੰਗ ਆ ਤਾਂ ਉਹਦੇ ਵਿੱਚ ਇਮੀਗ੍ਰੈਂਟਸ ਦੀ ਗਿਣਤੀ ਉੱਨੀ ਵੱਡੀ ਨਹੀਂ ਹੋਏਗੀ ਜਿੰਨੀ ਕਿ ਸਾਨੂੰ ਮੈਟਰੋਪੋਲੀਟਨ ਏਰੀਆਜ਼ ਦੇ ਵਿੱਚ ਇਮੀਗ੍ਰੈਂਟਸ ਦੀ ਗਿਣਤੀ ਵੇਖਣ ਨੂੰ ਮਿਲਦੀ ਆ। ਤਾਂਹੀਓ ਜੇ ਤੁਸੀਂ ਆਪਣੇ ਆਲੇ ਦੁਆਲੇ ਦੀਆਂ ਇੱਥੋਂ ਦੀਆਂ ਰਾਈਡਿੰਗਸ ਵੇਖੋਗੇ, GTA ਦੇ ਕੁਝ ਇਲਾਕਿਆਂ ਦੀ ਰਾਈਡਿੰਗਸ ਵੇਖੋਗੇ, ਟੋਟਲ ਆਬਾਦੀ ਅਤੇ ਉਸ ਟੋਟਲ ਆਬਾਦੀ ਦੀ ਕਿੰਨੀ ਪਰਸੈਂਟੇਜ ਰਜਿਸਟਰਡ ਵੋਟਰ ਆ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ, ਕਿਉਂਕਿ ਇੱਕ ਸਿਗਨੀਫਿਕੈਂਟ ਨੰਬਰ ਉਸ ਰਾਈਡਿੰਗ ਵਿੱਚ ਰਹਿ ਰਹੇ ਲੋਕ ਜਾਂ ਪਰਮਾਨੈਂਟ ਰੈਜੀਡੈਂਟ ਹੁੰਦੇ ਨੇ ਜਾਂ ਕਿਸੇ ਹੋਰ ਵੀਜ਼ਾ ਸਟੇਟਸ 'ਤੇ ਹੁੰਦੇ ਨੇ, ਅਤੇ ਉਹ ਵੋਟ ਪਾਉਣ ਦੇ ਐਲੀਜੀਬਲ ਹੀ ਨਹੀਂ ਹੁੰਦੇ ਬਿਕੋਜ਼ ਆਫ ਦੇਅਰ ਰੈਜੀਡੈਂਸੀ ਸਟੇਟਸ, ਨੋਟ ਬਿਕੋਜ਼ ਆਫ ਦੇਅਰ ਏਜ। ਬਾਕੀ ਹੁਣ ਪੀਅਰ ਪੋਲੀਏਵ ਦੀ ਹਾਊਸ ਆਫ ਕਾਮਨਜ਼ ਦੇ ਵਿੱਚ ਵਾਪਸੀ ਹੋ ਜਾਣੀ ਆ। 15 ਸਤੰਬਰ ਨੂੰ ਹਾਊਸ ਆਫ ਕਾਮਨਜ਼ ਦਾ ਅਗਲਾ ਸੈਸ਼ਨ ਸ਼ੁਰੂ ਹੋ ਰਿਹਾ, ਫਾਲ ਸੈਸ਼ਨ। ਸੋ ਉਹਦੇ ਵਿੱਚ ਹੁਣ ਪੀਅਰ ਪੋਲੀਏਵ ਹਾਊਸ ਆਫ ਕਾਮਨਜ਼ ਦੇ ਫਲੋਰ 'ਤੇ ਮਾਰਕ ਕਾਰਨੀ ਦੇ ਆਹਮੋ ਸਾਹਮਣੇ ਹੋਣਗੇ। ਮਾਰਕ ਕਾਰਨੀ ਪ੍ਰਧਾਨ ਮੰਤਰੀ ਨੇ ਵੀ ਅੱਜ ਸਵੇਰੇ ਟਵੀਟ ਕਰਕੇ ਐਕਸ ਦੇ ਉੱਪਰ ਪੋਸਟ ਪਾ ਕੇ ਪੀਅਰ ਪੋਲੀਏਵ ਨੂੰ ਮੁਬਾਰਕਬਾਦ ਪੇਸ਼ ਕੀਤੀ ਆ ਅਤੇ ਉਹਨਾਂ ਨੇ ਕਿਹਾ ਵੀ ਅਸੀਂ ਰਲ ਕੇ ਅੱਗੇ ਕੰਮ ਕਰਨ ਵਾਸਤੇ ਹੀ ਇਜ਼ ਲੁਕਿੰਗ ਫੋਰਵਰਡ ਟੂ ਇਟ। ਜਿਹੜੇ ਇਸ ਰਾਈਡਿੰਗ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸਨ ਡਾਰਸੀ ਸਪੇਡੀ, ਉਹਨਾਂ ਨੂੰ 2174 ਵੋਟਾਂ ਪਈਆਂ, ਵਿਚ ਇਜ਼ 4.3% ਆਫ ਦ ਟੋਟਲ ਵੋਟ। ਅਤੇ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਸਨ ਬੋਨੀ ਕ੍ਰਿਚਲੀ, ਉਹਨਾਂ ਨੂੰ 5013 ਵੋਟਾਂ ਪਈਆਂ ਨੇ ਅਤੇ ਪੀਅਰ ਪੋਲੀਏਵ ਨੂੰ ਪਈਆਂ ਨੇ 40,548 ਵੋਟਾਂ। ਟੋਟਲ ਜਿਹੜਾ ਵੋਟਰ ਟਰਨਆਊਟ ਇਸ ਇਲੈਕਸ਼ਨ ਦੇ ਵਿੱਚ ਰਿਹਾ ਉਹ ਰਿਹਾ 50,434 ਦਾ, ਅਤੇ ਉਹਦੇ ਮੁਤਾਬਕ ਸੋ ਈਵਨ ਐਕਚੁਅਲੀ ਇਹ 'ਚ ਹੋਰ ਗੱਲ ਵੀ ਆ, 50,434 ਲੋਕਾਂ ਨੇ ਵੋਟ ਪਾਈ ਜੋ ਕਿ ਰਜਿਸਟਰਡ ਵੋਟਰਸ ਦਾ ਲਗਭਗ 59% ਬਣਦਾ, ਅਤੇ ਆਮ ਤੌਰ 'ਤੇ ਜ਼ਿਮਨੀ ਚੋਣ ਦੇ ਵਿੱਚ ਬਾਏ ਇਲੈਕਸ਼ਨ ਦੇ ਵਿੱਚ ਇੰਨਾ ਵੱਡਾ ਵੋਟਰ ਟਰਨਆਊਟ ਦੇਖਣ ਨੂੰ ਨਹੀਂ ਮਿਲਿਆ ਕਰਦਾ, ਉਹ ਵੀ ਜਦੋਂ ਬਾਏ ਇਲੈਕਸ਼ਨ ਜਨਰਲ ਇਲੈਕਸ਼ਨ ਤੋਂ ਬਾਅਦ ਵਿਦ ਇਨ ਅਬਾਊਟ ਲੈੱਸ ਦੈਨ 5 ਮੰਥਸ ਦੇ ਵਿੱਚ ਉਹ ਇਲੈਕਸ਼ਨ ਹੋ ਰਿਹਾ ਹੋਵੇ। ਸੋ ਆਲਮੋਸਟ 59% ਵੋਟਰ ਟਰਨਆਊਟ ਇਸ ਬਾਏ ਇਲੈਕਸ਼ਨ ਦੇ ਵਿੱਚ ਰਿਹਾ ਅਤੇ ਪੀਅਰ ਪੋਲੀਏਵ 80.4% ਵੋਟਾਂ ਹਾਸਲ ਕਰਕੇ ਜੇਤੂ ਰਹੇ ਨੇ। ਜਨਵਰੀ ਮਹੀਨੇ ਪੀਅਰ ਪੋਲੀਏਵ ਦੀ ਲੀਡਰਸ਼ਿਪ ਦਾ ਰਿਵਿਊ ਵੀ ਹੋਣਾ ਹੈ, ਕੰਜ਼ਰਵੇਟਿਵ ਪਾਰਟੀ ਵੱਲੋਂ ਰਿਵਿਊ ਕੀਤਾ ਜਾਣਾ। ਸੋ ਉਹਦੇ ਵਿੱਚ ਵੀ ਹੁਣ ਪੀਅਰ ਪੋਲੀਏਵ ਨੂੰ ਆਪਣੇ ਜਿਹੜੇ ਗ੍ਰਾਸ ਰੂਟ ਮੈਂਬਰਸ ਨੇ ਉਹਨਾਂ ਦਾ ਸਾਹਮਣਾ ਕਰਨਾ ਪਏਗਾ, ਪਰ ਇਲੈਕਸ਼ਨ ਦੀ ਜਿਹੜੀ ਇਹ ਵਾਲੀ ਪਰਫੋਰਮੈਂਸ ਆ ਉਸ ਨੇ ਪੀਅਰ ਪੋਲੀਏਵ ਦੀ ਲੀਡਰਸ਼ਿਪ ਦੇ ਉੱਪਰ ਜੇ ਕਿਸੇ ਦੇ ਮਨ ਵਿੱਚ ਕੋਈ ਸਵਾਲ ਸਨ ਕਿ ਕੀ ਕੰਜ਼ਰਵੇਟਿਵ ਪਾਰਟੀ ਦੇ ਗ੍ਰਾਸ ਰੂਟ ਮੈਂਬਰ ਪੋਲੀਏਵ ਦੀ ਲੀਡਰਸ਼ਿਪ ਦੇ ਹੱਕ ਵਿੱਚ ਹੈਗੇ ਨੇ ਕਿ ਨਹੀਂ, ਆਈ ਥਿੰਕ ਕਾਫੀ ਹੱਦ ਤੱਕ ਇਸ ਇਲੈਕਸ਼ਨ ਦੀ ਜਿੱਤ ਨੇ ਅਤੇ ਜਿੰਨੀਆਂ ਵੋਟਾਂ ਪੋਲੀਏਵ ਨੇ ਹਾਸਲ ਕੀਤੀਆਂ ਆਫ ਦਾ ਟੋਟਲ ਪੋਲਡ ਵੋਟਸ, ਉਸਨੇ ਉਹ ਵਾਲਾ ਕੰਸਰਨ ਆ ਉਹਨੂੰ ਵੀ ਐਡਰੈਸ ਕਰ ਦਿੱਤਾ ਹੋਏਗਾ। ਵਟਸਐਪ 'ਤੇ ਤੁਹਾਡੇ ਕਈ ਮੈਸੇਜਸ ਨੇ, ਇਸ ਤੋਂ ਪਹਿਲਾਂ ਕਿ ਮੈਂ ਇਨਫਲੇਸ਼ਨ ਨੰਬਰਸ ਵਾਲੀ ਖਬਰ ਵੱਲ ਵਧਾਂ, ਆਈ ਥਿੰਕ ਉਹ ਪਿਛਲੀ ਖਬਰ ਨਾਲ ਜੁੜਦੀ ਗੱਲ ਹੈ, ਇੰਪੋਰਟੈਂਟ ਹੈ ਨਾਲ ਸਾਂਝੀ ਕਰ ਲਈਏ। ਇੱਕ ਤਾਂ ਗੁਰਬਚਨ ਬਰਾੜ ਜੀ ਦਾ ਮੈਸੇਜ ਆਇਆ ਹੋਇਆ ਪੀਅਰ ਪੋਲੀਐਫ ਦੀ ਜਿਹੜੀ ਰਾਈਡਿੰਗ ਉਹ ਐਲਬਰਟਾ ਦੀ ਰੂਰਲ ਰਾਈਡਿੰਗ ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਅਤੇ ਪੋਲੀਐਫ ਜਿੱਤੇ 214 ਉਮੀਦਵਾਰ ਸੀਗੇ ਇੰਕਲੂਡਿੰਗ ਪੋਲੀਐਫ ਮੈਂ ਗੱਲ ਸਾਂਝੀ ਕਰ ਰਿਹਾ ਸੀ ਨਾ ਵੀ ਮੇਰੀ ਕਾਊਂਟਿੰਗ ਮੁਤਾਬਕ ਮੈਂ ਜਲਦਬਾਜ਼ੀ ਜਿਹੜੀ ਸਵੇਰੇ ਕਾਊਂਟਿੰਗ ਕੀਤੀ ਆ 74 ਜਾਣੇ ਅਜਿਹੇ ਨੇ ਜਿਨ੍ਹਾਂ ਨੂੰ ਕੋਈ ਵੀ ਵੋਟ ਨਹੀਂ ਪਈ ਕਿ ਮਤਲਬ ਉਹ ਆਪ ਵੀ ਵੋਟ ਪਾਉਣ ਨਹੀਂ ਆਏ ਬਰਾੜ ਸਾਹਿਬ ਕਹਿ ਰਹੇ ਨੇ ਵੀ ਜਿਹੜੇ ਉਹ ਉਮੀਦਵਾਰ ਹੋ ਸਕਦਾ ਅਜਿਹੇ ਹੁਣ ਜਿਹੜੇ ਉੱਥੇ ਰਹਿੰਦੇ ਹੀ ਨਹੀਂ ਜਿਹੜਾ ਬੰਦਾ ਉੱਥੇ ਰਹਿੰਦਾ ਹੀ ਨਹੀਂ ਉਹਦੀ ਉੱਥੇ ਵੋਟ ਵੀ ਨਹੀਂ ਹੋਏਗੀ ਉਸ ਰਾਈਡਿੰਗ ਦੇ ਵਿੱਚ ਇਸ ਕਰਕੇ ਉਹਨਾਂ ਦਾ ਵੋਟ ਕਾਊਂਟ ਜ਼ੀਰੋ ਆ ਸੋ ਬਹੁਤ ਮਿਹਰਬਾਨੀ ਥੈਂਕ ਯੂ ਫੋਰ ਦੈਟ ਇੱਕ ਵਟਸਐਪ 'ਤੇ ਹੋਰ ਮੈਸੇਜ ਆਇਆ ਸੁਰੇਸ਼ ਸ਼ਰਮਾ ਜੀ ਦਾ ਉਹ ਕਹਿੰਦੇ ਵੀ ਜੇ ਨਾਮ ਲਿਖਣ ਵਾਲਾ ਫਾਰਮੂਲਾ ਇੰਡੀਆ 'ਚ ਹੋਵੇ ਤਾਂ ਵਿਰੋਧੀ ਧਿਰਾਂ ਨੇ ਇੱਕੋ ਨਾਮ ਦੇ ਬਹੁਤ ਸਾਰੇ ਉਮੀਦਵਾਰ ਖੜ੍ਹੇ ਕਰ ਦੇਣੇ ਨੇ ਅਤੇ ਕਹਿੰਦੇ ਇਸ ਫਿਰ ਉਹਨੂੰ ਲੈ ਕੇ ਲਿਆ ਦੇ ਪੰਗੇ ਹੋਣਗੇ ਐਕਚੁਲੀ ਹੁਣ ਇਲੈਕਸ਼ਨ ਕੈਨੇਡਾ ਨੂੰ ਇਹ ਚੀਜ਼ ਦੇਖਣੀ ਪੈਣੀ ਆ ਕਿ ਵਟ ਇਫ ਐਤਕੀ ਤਾਂ ਚਲੋ ਇਲੈਕਸ਼ਨ ਦੇ ਵਿੱਚ ਕਿਸੇ ਵੱਡੇ ਨਾਮ ਵਾਲਾ ਜਾਂ ਜਿਹੜਾ ਕੋਈ ਐਜ਼ ਇਨ ਜਿਹੜਾ ਸਟਰੋਂਗ ਕੈਂਡੀਡੇਟ ਸੀ ਉਹਦੇ ਸੇਮ ਨਾਮ ਵਾਲਾ ਕੋਈ ਹੋਰ ਉਮੀਦਵਾਰ ਉੱਥੇ ਨਹੀਂ ਸੀ ਬਟ ਵਟ ਇਫ ਦੈਟ ਹੈਪਨਸ ਫਿਰ ਕੀ ਕਰਨਾ ਕਿਉਂਕਿ ਜਿਹੜਾ ਇਹ ਰਾਈਟ ਇਨ ਬੈਲਟ ਵਾਲਾ ਸਿਸਟਮ ਆ ਇਹ ਕੋਈ ਇੰਨਾ ਕਾਰਗਰ ਅਤੇ ਇੰਨਾ ਪੁਖਤਾ ਹੈ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਦੇ ਲੂਪ ਹੋਲ ਸੱਚਮੁੱਚ ਬਥੇਰੇ ਹੋਣਗੇ ਪਰ ਆਈ ਥਿੰਕ ਗੱਲ ਫਿਰ ਉੱਥੇ ਹੀ ਆਉਂਦੀ ਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਕਿ ਇੰਨਾ ਹੀ ਆਸਾਨ ਹੋਣਾ ਚਾਹੀਦਾ ਕਿਸੇ ਵੀ ਉਮੀਦਵਾਰ ਨੂੰ ਇਲੈਕਸ਼ਨ 'ਚ ਖੜ੍ਹੇ ਹੋਣਾ ਹੁੰਦਾ ਨਾ ਵੀ 100 ਸਿਗਨੇਚਰ ਚਾਹੀਦੇ ਹੁੰਦੇ ਨੇ 100 ਸਿਗਨੇਚਰ ਕਰਾ ਲਓ ਅਤੇ ਇੱਕੋ ਬੰਦਾ ਮਲਟੀਪਲ ਕੈਂਡੀਡੇਟਸ ਵਾਸਤੇ ਸਾਈਨ ਕਰੀ ਜਾਂਦਾ ਸੋ ਉੱਦਾਂ ਜਿਹੜੇ ਲੂਪ ਹੋਲਸ ਨੇ ਉਹ ਪਲੱਗ ਕੀਤੇ ਜਾਣੇ ਲਾਜ਼ਮੀ ਹੈਗੇ ਨੇ ਸੋ ਦੈਟ ਇਹ ਜਿਹੜੀ ਸਥਿਤੀ ਆ ਉਹਨੂੰ ਐਡਰੈਸ ਕੀਤਾ ਜਾ ਸਕੇ ਜੁਲਾਈ ਦੇ ਇਨਫਲੇਸ਼ਨ ਨੰਬਰਸ ਅੱਜ ਸਵੇਰ ਸਾਰ ਸਟੈਟ ਕੈਨੇਡਾ ਵੱਲੋਂ ਸਾਂਝੇ ਕੀਤੇ ਗਏ ਨੇ ਜੁਲਾਈ ਦੇ ਵਿੱਚ ਪਿਛਲੇ ਸਾਲ ਦੀ ਜੁਲਾਈ ਦੇ ਮੁਕਾਬਲੇ ਮਹਿੰਗਾਈ ਦਰ ਦੇ ਵਿੱਚ 1.7% ਦਾ ਵਾਧਾ ਹੋਇਆ ਹੈ ਹੁਣ ਅਸੀਂ ਜਾਣਦੇ ਹਾਂ ਕਿ ਬੈਂਕ ਆਫ ਕੈਨੇਡਾ ਦਾ ਟਾਰਗੇਟ ਕੀ ਹੁੰਦਾ ਕਿ 2-3% ਦੇ ਵਿੱਚ ਇਨਫਲੇਸ਼ਨ ਰਹੇ ਅਤੇ ਪਿਛਲੇ ਮਹੀਨਿਆਂ ਤੋਂ ਜਦੋਂ ਕਦੇ ਵੀ ਇਨਫਲੇਸ਼ਨ ਦਾ ਨੰਬਰ ਆਉਂਦਾ ਹੈੱਡਲਾਈਨ ਨੰਬਰ 2% ਤੋਂ ਥੱਲੇ ਆਉਂਦਾ ਉਹਦੇ ਪਿੱਛੇ ਰੀਜ਼ਨ ਇਹ ਆ ਕਿ ਅਪ੍ਰੈਲ ਦੇ ਵਿੱਚ ਕਿਉਂਕਿ ਕਾਰਬਨ ਟੈਕਸ ਹਟਾ ਦਿੱਤਾ ਗਿਆ ਸੀ ਇਸ ਸਾਲ ਅਪ੍ਰੈਲ 'ਚ ਜਦੋਂ ਪਿਛਲੇ ਸਾਲ ਦੇ ਨੰਬਰਸ ਨਾਲ ਕੰਪੇਅਰ ਕੀਤੇ ਜਾਂਦੇ ਨੇ ਮਹਿੰਗਾਈ ਦੇ ਅੰਕੜੇ ਕਿਉਂਕਿ ਪਿਛਲੇ ਸਾਲ 'ਤੇ ਕਾਰਬਨ ਟੈਕਸ ਲਾਗੂ ਸੀਗਾ ਐਤਕੀ ਕਾਰਬਨ ਟੈਕਸ ਹੁਣ ਨਹੀਂ ਹੈਗਾ ਸੋ ਇਸ ਕਰਕੇ ਜਿਹੜਾ ਹੈੱਡਲਾਈਨ ਇਨਫਲੇਸ਼ਨ ਦਾ ਨੰਬਰ ਆ ਉਹ ਬੜਾ ਲੋ ਨੰਬਰ ਆਉਂਦਾ ਅਤੇ ਇਹ ਸਿਲਸਿਲਾ ਮਾਰਚ 2026 ਤੱਕ ਚੱਲਦਾ ਰਹਿਣਾ ਕਿ ਹੈੱਡਲਾਈਨ ਇਨਫਲੇਸ਼ਨ ਦਾ ਨੰਬਰ ਪਿਛਲੇ ਸਾਲ ਦੇ ਕੰਪੈਰੀਜ਼ਨ ਦੇ ਵਿੱਚ ਬੜਾ ਘੱਟ ਆਏਗਾ ਕਿਉਂਕਿ ਇਸ ਮਾਰਚ ਤੱਕ ਦੇਖੋ ਮਾਰਚ 2026 ਵਾਲੇ ਨੰਬਰ ਕਿਹਦੇ ਨਾਲ ਕੰਪੇਅਰ ਹੋਣਗੇ ਇਸ ਸਾਲ ਦੀ ਮਾਰਚ ਨਾਲ ਅਤੇ ਇਸ ਸਾਲ ਦੀ ਮਾਰਚ ਉਹ ਅਖੀਰਲਾ ਮਹੀਨਾ ਸੀ ਜਦੋਂ ਕਾਰਬਨ ਟੈਕਸ ਇੰਪਲੀਮੈਂਟਡ ਸੀਗਾ ਸੋ ਹੈੱਡਲਾਈਨ ਇਨਫਲੇਸ਼ਨ ਦੇ ਵਿੱਚ ਜਿਹੜੀ ਅਸਲ ਕਹਾਣੀ ਆ ਉਹ ਅਗਲੇ ਸਾਲ ਅਪ੍ਰੈਲ ਤੋਂ ਪਤਾ ਲੱਗਣੀ ਸ਼ੁਰੂ ਹੋਏਗੀ ਸੋ ਜੇ ਹੈੱਡਲਾਈਨ ਇਨਫਲੇਸ਼ਨ 1.7% 'ਤੇ ਅਸਲ ਕਹਾਣੀ ਬਿਆਨ ਨਹੀਂ ਕਰਦੀ ਤਾਂ ਫਿਰ ਕਿਹੜੇ ਨੰਬਰ ਦੇਖਣੇ ਬਣਦੇ ਨੇ ਉਹ ਨੰਬਰ ਹੈਗੇ ਨੇ CPI ਮੀਡੀਅਨ ਅਤੇ CPI ਟ੍ਰਿਮ ਜਿਹੜੀ CPI ਮੀਡੀਅਨ ਆ ਉਹਦੇ ਵਿੱਚ ਕੀ ਹੁੰਦਾ ਕਿ ਜਿੰਨੇ ਵੀ ਵੱਖੋ ਵੱਖਰੇ ਕੰਪੋਨੈਂਟਸ ਨੇ ਜਿਹੜੇ ਕਿ ਸਟੈਟ ਕੈਨੇਡਾ ਵੱਲੋਂ ਜਿਨ੍ਹਾਂ ਨੂੰ ਟਰੇਸ ਟਰੈਕ ਕੀਤਾ ਜਾਂਦਾ ਵੀ ਕਿਹਦੀ ਪ੍ਰਾਈਸ ਦੇ ਵਿੱਚ ਕਿੰਨਾ ਘਾਟਾ ਵਾਧਾ ਹੋਇਆ ਜਦ ਤੁਸੀਂ ਉਹਨਾਂ ਨੂੰ ਇੱਕ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਾ ਲਓ ਕਿ ਜਿਹਦੀ ਪ੍ਰਾਈਸਿਸ ਦੇ ਵਿੱਚ ਸਭ ਤੋਂ ਘੱਟ ਇਜ਼ਾਫਾ ਹੋਇਆ ਉਹ ਸਭ ਤੋਂ ਉੱਤੇ ਫਿਰ ਜਿਹਦੀ ਪ੍ਰਾਈਸ ਉਸ ਤੋਂ ਵੱਧ ਵਧੀ ਅੱਗੇ ਫਿਰ ਅੱਗੇ ਇੱਦਾਂ ਇਨਕਰੀਜ਼ਿੰਗ ਆਰਡਰ ਦੇ ਵਿੱਚ ਲਿਖ ਲਓ ਜਿਹੜਾ ਨੰਬਰ ਮਿਡਲ ਦੇ ਵਿੱਚ ਆਉਂਦਾ ਉਹ CPI ਮੀਡੀਅਨ ਆ ਅਤੇ CPI ਮੀਡੀਅਨ 3.1% ਰਹੀ ਹੈ ਇੱਕ ਹੁੰਦੀ ਹੈ CPI ਟ੍ਰਿਮ CPI ਟ੍ਰਿਮ ਕੀ ਸ਼ੈ ਹੈ ਕਿ ਜਦੋਂ ਤੁਸੀਂ ਆ ਸਾਰੀਆਂ ਇਸੇ ਹੀ ਲਿਸਟ ਦੇ ਵਿੱਚ ਇਸੇ ਹੀ ਆਰਡਰ ਦੇ ਵਿੱਚ ਆਈਟਮਸ ਲਿਖ ਲਈਆਂ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਉਛਾਲ ਹੋਇਆ ਜਿਹਦੇ ਵਿੱਚ ਸਭ ਤੋਂ ਵੱਧ ਕਟੌਤੀ ਹੋਈ ਉਹਨੂੰ ਕੱਢ ਦਿਉ ਜਿਹਦੇ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਉਹਨੂੰ ਹਟਾ ਦਿਉ ਸੋ ਉਹ ਬਣ ਜਾਂਦੀ ਹੈ CPI ਟ੍ਰਿਮ ਕਿ ਜਿਹੜੇ ਐਕਸਟ੍ਰੀਮ ਫਲਕਚੁਏਸ਼ਨਸ ਨੇ ਐਕਸਟ੍ਰੀਮ ਸਵਿੰਗਸ ਨੇ ਪ੍ਰਾਈਸਿਸ ਦੇ ਉਹ ਤੁਸੀਂ ਹਟਾ ਦਿੱਤੇ CPI ਟ੍ਰਿਮ ਹੈਗੀ ਹੈ 3% 'ਤੇ ਸੋ ਜਿਹੜੇ ਆਹ ਇਸ ਵੇਲੇ ਇਨਫਲੇਸ਼ਨ ਦੇ ਮੈਜਰਸ ਨੇ ਜੇ ਇਹਨਾਂ ਨੂੰ ਵੇਖਿਆ ਜਾਵੇ ਇਹਨਾਂ ਦਾ 3% 'ਤੇ ਹੋਣਾ ਇਹ ਬਿਲਕੁਲ ਉਸ ਬਾਰਡਰ ਲਾਈਨ 'ਤੇ ਨੇ ਜਿਹਦੇ ਕਰਕੇ ਤੁਸੀਂ ਅਕਸਰ ਇਹ ਗੱਲ ਸੁਣੋਗੇ ਕਿ ਜਦੋਂ ਕਦੇ ਇਨਫਲੇਸ਼ਨ ਦੇ ਨੰਬਰਸ ਆਉਂਦੇ ਨੇ ਕਿਹਾ ਜਾਂਦਾ ਕਿ ਇਨਫਲੇਸ਼ਨ ਇਜ਼ ਸਟਿਲ ਪ੍ਰੂਵਿੰਗ ਟੂ ਬੀ ਸਟਿੱਕੀ ਕਿ ਅਜੇ ਵੀ ਇਹ ਥੋੜ੍ਹੀ ਜਿਹੀ ਇਹਨੂੰ ਇਹਤੋਂ ਨਿਜਾਤ ਪਾਉਣੀ ਮੁਸ਼ਕਲ ਹੋ ਰਹੀ ਆ ਇਟ ਇਜ਼ ਬਿਕੋਜ਼ ਆਫ ਦਾ CPI ਟ੍ਰਿਮ ਐਂਡ CPI ਮੀਡੀਅਨ ਜਿਹੜੀਆਂ ਕਿ 3-3.1% 'ਤੇ ਨੇ ਹੈੱਡਲਾਈਨ ਇਨਫਲੇਸ਼ਨ 1.7% ਰਹੀ ਜੁਲਾਈ ਦੇ ਵਿੱਚ ਗੈਸ ਪ੍ਰਾਈਸਿਸ ਦੇ ਵਿੱਚ ਹੋਈ ਕਟੌਤੀ ਜੇ ਪਿਛਲੇ ਸਾਲ ਦੀ ਜੁਲਾਈ ਨਾਲ ਇਸ ਸਾਲ ਦੀ ਜੁਲਾਈ ਕੰਪੇਅਰ ਕਰੀਏ ਉਹਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਇਸ ਇਨਫਲੇਸ਼ਨ ਨੰਬਰ ਨੂੰ ਘਟਾਉਣ ਦੇ ਵਿੱਚ ਕਿਉਂਕਿ ਯਾਦ ਰਹੇ ਕਿ ਜੂਨ ਦੇ ਵਿੱਚ ਈਅਰ ਓਵਰ ਈਅਰ ਇਨਫਲੇਸ਼ਨ 1.9% ਸੀ ਜੁਲਾਈ ਦੇ ਵਿੱਚ ਇਹ ਈਅਰ ਓਵਰ ਈਅਰ 1.7 ਰਹਿ ਗਈ ਆ ਕਿਉਂਕਿ ਇਸ ਸਾਲ ਜੁਲਾਈ ਦੇ ਵਿੱਚ ਪਿਛਲੇ ਸਾਲ ਦੀ ਜੁਲਾਈ ਨਾਲੋਂ ਗੈਸੋਲੀਨ ਦੀਆਂ ਕੀਮਤਾਂ 16.1% ਘਟੀਆਂ ਨੇ। ਸੋ ਜੇ ਇੰਨੀ ਵੱਡੀ ਕਟੌਤੀ ਵਾਲਾ ਇੱਕ ਪਹਿਲੂ, ਜੇ ਆਪਾਂ ਉਹਨੂੰ ਕੱਢ ਕੇ ਇਕੱਲੀ ਗੈਸੋਲੀਨ ਦੀਆਂ ਕੀਮਤਾਂ ਮਨਫੀ ਕਰ ਦਈਏ ਪੂਰੇ ਇਸ CPI ਦੇ ਕੈਲਕੂਲੇਸ਼ਨ ਦੇ ਵਿੱਚੋਂ, ਫਿਰ ਜੁਲਾਈ ਦੇ ਵਿੱਚ ਮਹਿੰਗਾਈ ਦਰ 'ਚ 2.5% ਦਾ ਵਾਧਾ ਹੋਇਆ। ਅਤੇ ਇਹ ਵਾਲਾ 2.5% ਵੀ ਇਕੱਲਾ ਗੈਸੋਲੀਨ ਨੂੰ ਮਨਫੀ ਕਰਨ ਤੋਂ ਬਾਅਦ, ਇਹ ਵੀ ਬੈਂਕ ਆਫ ਕੈਨੇਡਾ ਦਾ ਜਿਹੜਾ 2% ਵਾਲਾ ਕੰਫਰਟੇਬਲ ਨੰਬਰ ਉਹ ਤੋਂ ਉੱਤੇ ਆ। ਗਰੋਸਰੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ, ਨੈਚੁਰਲ ਗੈਸ ਦੀਆਂ ਕੀਮਤਾਂ ਭਾਵੇਂ ਘੱਟ ਹੋਈਆਂ ਪਰ ਓਨੀਆਂ ਨਹੀਂ ਘਟੀਆਂ ਜਿੰਨੀਆਂ ਕਿ ਪਿਛਲੇ ਮਹੀਨੇ ਸੀਗੀਆਂ। ਸੋ ਜੂਨ ਦੇ ਵਿੱਚ ਨੈਚੁਰਲ ਗੈਸ ਦੀਆਂ ਕੀਮਤਾਂ 'ਚ ਈਅਰ ਓਵਰ ਈਅਰ 14.1% ਗਿਰਾਵਟ ਆਈ ਸੀ, ਜੁਲਾਈ ਦੇ ਵਿੱਚ ਈਅਰ ਓਵਰ ਈਅਰ ਗਿਰਾਵਟ 7.3% ਹੀ ਰਹੀ ਹੈ। ਐਂਡ ਅਗੇਨ ਇਹ ਜਦੋਂ ਪਿਛਲੇ ਸਾਲ ਦੀ ਜੁਲਾਈ ਨਾਲ ਕੰਪੇਅਰ ਕਰਦੇ ਹਾਂ। ਜੇ ਅਸੀਂ ਓਵਰਆਲ CPI ਵੇਖੀਏ ਕਿ ਜੂਨ ਦੇ ਮੁਕਾਬਲੇ ਜੁਲਾਈ ਦੇ ਵਿੱਚ ਕੀਮਤਾਂ 'ਚ ਕਿੰਨਾ ਕੁ ਫਰਕ ਪਿਆ ਮੰਥ ਓਵਰ ਮੰਥ, ਉਹ 0.3% ਹੈ। ਈਅਰ ਓਵਰ ਈਅਰ ਅਜੇ ਵੀ ਕਾਰਬਨ ਟੈਕਸ ਦਾ ਜਿਹੜਾ ਰਿਮੂਵਲ ਹੈ ਉਹਦਾ ਅਸਰ ਰਿਫਲੈਕਟ ਹੁੰਦਾ ਹੈਡਲਾਈਨ ਨੰਬਰਸ ਦੇ ਵਿੱਚ, ਲਾਈਕ ਆਈ ਆਲਰੇਡੀ ਡਿਸਕਸਡ। ਰੀਸੈਂਟ ਮੰਥਸ ਦੇ ਵਿੱਚ ਵੈਸੇ ਜੇ ਦੇਖਿਆ ਜਾਵੇ ਗੈਸੋਲੀਨ ਦੀਆਂ ਕੀਮਤਾਂ ਸਟੇਬਲ ਰਹੀਆਂ ਨੇ ਅਪ੍ਰੈਲ ਤੋਂ ਲੈ ਕੇ ਹੁਣ ਤੱਕ, ਸਿੰਸ ਅਪ੍ਰੈਲ ਐਂਡ ਅੰਟਿਲ ਨਾਓ ਗੈਸ ਦੀਆਂ ਕੀਮਤਾਂ ਦੇ ਵਿੱਚ 0.4% ਹੀ ਵਾਧਾ ਹੋਇਆ ਹੈ। ਸੋ ਦੂਜੀ ਤਰ੍ਹਾਂ ਇਹ ਕਹਿ ਲਓ ਕਿ ਹਰ $100 ਦੀ ਗੈਸ ਪਿੱਛੇ 40 ਸੈਂਟ ਹੀ ਕੀਮਤ ਵਧੀ ਹੈ ਸਿੰਸ ਅਪ੍ਰੈਲ। ਸੋ ਲਗਭਗ ਸਟੇਬਲ ਨੇ ਪ੍ਰਾਈਸਿਸ। ਸ਼ੈਲਟਰ ਪ੍ਰਾਈਸਿਸ ਜੁਲਾਈ ਦੇ ਵਿੱਚ ਵਧੀਆਂ, 3% ਦਾ ਵਾਧਾ ਹੋਇਆ ਇਨ ਦ ਮੰਥ ਆਫ ਜੁਲਾਈ। ਉਹਦੇ ਪਿੱਛੇ ਰੀਜ਼ਨ ਕੀ ਹੈ, ਰੈਂਟ ਦਾ ਇੰਡੈਕਸ ਵਧਿਆ ਅਤੇ ਨੈਚੁਰਲ ਗੈਸ ਦੀ ਕੀਮਤ ਦੇ ਵਿੱਚ ਵੀ ਕੰਪੈਰੇਟਿਵਲੀ ਓਨੀ ਕਟੌਤੀ ਨਹੀਂ ਹੋਈ ਜਿੰਨੀ ਕਿ ਹੋਣੀ ਸੀ। ਸ਼ੈਲਟਰ ਪ੍ਰਾਈਸਿਸ ਦੇ ਵਿੱਚ ਜਿਹੜਾ ਇਹ 3% ਦਾ ਵਾਧਾ ਹੋਇਆ, ਇਹ ਫਰਵਰੀ 2024 ਤੋਂ ਬਾਅਦ ਦਾ ਸਭ ਤੋਂ ਤੇਜ਼ੀ ਨਾਲ ਹੋਣ ਵਾਲਾ ਵਾਧਾ ਹੈ। ਇਹਦੇ ਪਿੱਛੇ ਰੀਜ਼ਨ ਕੀ ਆ, ਰੈਂਟ ਦੇ ਵਿੱਚ ਈਅਰ ਓਵਰ ਈਅਰ 5.1% ਇਜ਼ਾਫਾ ਦਰਜ ਕੀਤਾ ਗਿਆ ਹੈ ਅਤੇ ਰੈਂਟ ਪ੍ਰਾਈਸ ਦੀ ਗਰੋਥ ਦੇ ਵਿੱਚ ਸਭ ਤੋਂ ਵੱਧ ਤੇਜ਼ੀ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ, ਨਿਊਫਿਨਲੈਂਡ ਐਂਡ ਲੈਬਰਾਡੋਰ ਦੇ ਵਿੱਚ ਅਤੇ BC ਦੇ ਵਿੱਚ ਦੇਖੀ ਗਈ ਆ। ਮੌਰਗੇਜ ਕੋਸਟ ਦਾ ਜਿਹੜਾ ਇੰਡੈਕਸ ਆ ਉਹ 4.8% ਵਧਿਆ ਜੁਲਾਈ ਦੇ ਵਿੱਚ, ਅਤੇ ਜਿਹੜਾ ਮੌਰਗੇਜ ਇੰਟਰਸਟ ਦਾ ਕੋਸਟ ਹੈਗਾ ਉਹ ਈਅਰ ਓਵਰ ਈਅਰ ਸਤੰਬਰ 2023 ਤੋਂ ਹੁਣ ਉਹ ਘੱਟਦਾ ਆ ਰਿਹਾ ਹੈ ਕਿਉਂਕਿ ਵਿਆਜ ਦਰਾਂ ਦੇ ਵਿੱਚ ਹੁਣ ਥੋੜ੍ਹੀ ਜਿਹੀ ਰਾਹਤ ਲੋਕਾਂ ਨੂੰ ਮਿਲਣੀ ਸ਼ੁਰੂ ਹੋਈ ਆ। ਅਜੇ ਵੀ ਇਹ ਰਾਹਤ ਉਸ ਪੱਧਰ 'ਤੇ ਨਹੀਂ ਪਹੁੰਚੀ ਜਿੰਨੀ ਕਿ ਐਕਸਪੈਕਟਿਡ ਹੈ, ਜਿੰਨੀ ਕਿ ਚਾਹੀਦੀ ਆ। ਅੱਛਾ, ਹੁਣ ਜਿਹੜਾ ਫੂਡ ਖਰੀਦਦੇ ਹਾਂ ਸਟੋਰਸ ਤੋਂ, ਜੁਲਾਈ ਦੇ ਵਿੱਚ ਉਹ 3.4% ਮਹਿੰਗਾ ਹੋਇਆ। ਕੌਫੀ ਬੜੀ ਮਹਿੰਗੀ ਹੋ ਗਈ ਆ ਕਿਉਂਕਿ ਜਿਹੜੇ ਕੌਫੀ ਉਗਾਉਣ ਵਾਲੀਆਂ ਜਿਹੜੀਆਂ ਥਾਵਾਂ ਨੇ ਉੱਥੇ ਮੌਸਮ ਦੀ ਖਰਾਬੀ ਕਰਕੇ ਕੌਫੀ ਦੀ ਪੈਦਾਵਾਰ ਨੂੰ ਢਾਹ ਲੱਗੀ ਹੈ, ਜਿਸ ਕਰਕੇ ਜੁਲਾਈ ਦੇ ਵਿੱਚ ਕੌਫੀ ਦੀਆਂ ਕੀਮਤਾਂ ਪਿਛਲੇ ਸਾਲ ਦੀ ਜੁਲਾਈ ਨਾਲ ਕੰਪੇਅਰ ਕਰੀਏ ਤਾਂ 28.6% ਵੱਧ ਗਈਆਂ ਨੇ। ਤਾਜ਼ਾ ਫਲ ਲਗਭਗ 4% ਮਹਿੰਗਾ ਹੋ ਗਿਆ। ਫੂਡ ਪ੍ਰਾਈਸਿਸ ਦੇ ਮਾਮਲੇ ਦੇ ਵਿੱਚ ਜੇ ਸਭ ਤੋਂ ਵੱਡੀ ਕੋਈ ਖਬਰ ਜਾਂ ਸਭ ਤੋਂ ਵੱਡਾ ਅੰਕੜਾ ਜਿਹੜਾ ਧਿਆਨ ਦੇਣਾ ਜਿੱਥੇ ਬਣਦਾ ਉਹ ਹੈ ਕਿ ਜੇ ਜੁਲਾਈ 2025 ਦੇ ਵਿੱਚ ਭੋਜਨ ਦੀਆਂ ਕੀਮਤਾਂ ਨੂੰ ਕੰਪੇਅਰ ਕਰੀਏ ਜੁਲਾਈ 2020 ਦੇ ਨਾਲ, ਜੁਲਾਈ ਆਫ 2020 5 ਸਾਲ ਪਹਿਲਾਂ ਨਾਲੋਂ, ਤਾਂ ਫੂਡ ਪ੍ਰਾਈਸਿਸ ਦੇ ਵਿੱਚ 27.1% ਦਾ ਵਾਧਾ ਹੋਇਆ, 27.1%। ਅਤੇ ਭੋਜਨ ਤਾਂ ਹੈ ਹੀ ਬੁਨਿਆਦੀ ਜ਼ਰੂਰਤਾਂ ਦੇ ਵਿੱਚੋਂ ਇੱਕ ਚੀਜ਼, ਸੋ ਉਹਦੇ ਵਿੱਚ ਇੰਨਾ ਵੱਡਾ ਉਛਾਲ ਦਰਜ ਕੀਤਾ ਗਿਆ। ਜਿਹੜਾ ਫੂਡ ਪ੍ਰਾਈਸਿਸ ਨੇ, ਕਿਉਂਕਿ ਜਿਹੜੀ ਸਟੈਟਿਸਟਿਕਸ ਕੈਨੇਡਾ ਵੱਲੋਂ ਇਨਫਲੇਸ਼ਨ ਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ ਨਾ, ਉਹਦੇ ਵਿੱਚ ਜਿਹੜੀ ਬਾਸਕਿਟ ਹੈਗੀ ਆ ਉਹਦੇ 'ਚ ਮਲਟੀਪਲ ਆਈਟਮਸ ਨੇ, ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਦਾ ਨੂੰ ਟਰੈਕ ਕੀਤਾ ਜਾਂਦਾ। 8 ਵੱਖੋ-ਵੱਖਰੀਆਂ ਕੈਟਾਗਰੀਜ਼ ਨੇ ਅਤੇ 8 ਵੱਖੋ-ਵੱਖ ਜਿਵੇਂ ਕਿ ਹਾਊਸ ਹੋਲਡ ਓਪਰੇਸ਼ਨਸ, ਸੋ ਫੂਡ, ਸ਼ੈਲਟਰ, ਹਾਊਸ ਹੋਲਡ ਓਪਰੇਸ਼ਨਸ, ਫਰਨਿਸ਼ਿੰਗਸ, ਇਕੁਇਪਮੈਂਟ, ਕਲੋਦਿੰਗ ਐਂਡ ਫੁੱਟਵੇਅਰ, ਟਰਾਂਸਪੋਰਟੇਸ਼ਨ, ਹੈਲਥ ਐਂਡ ਪਰਸਨਲ ਕੇਅਰ ਅਤੇ ਹੋਰ ਵੀ ਕਈ ਕੈਟਾਗਰੀਜ਼ ਨੇ। ਇਹ 8 ਮੇਜਰ ਕੰਪੋਨੈਂਟਸ ਨੇ ਜਿਨ੍ਹਾਂ ਦੇ ਵਿੱਚ ਸਟੈਟ ਕੈਨੇਡਾ ਨੇ ਇਸ ਪੂਰੀ ਕੈਲਕੂਲੇਸ਼ਨ ਨੂੰ ਡਿਵਾਈਡ ਕੀਤਾ ਹੁੰਦਾ। ਹਜ਼ਾਰਾਂ ਦੀ ਗਿਣਤੀ ਵਿੱਚ ਆਈਟਮਸ ਨੂੰ ਟਰੈਕ ਕੀਤਾ ਜਾਂਦਾ ਅਤੇ ਇਕੱਲੇ ਭੋਜਨ ਦੇ ਜੇ ਪੁਆਇੰਟ ਆਫ ਵਿਊ ਤੋਂ ਹੀ ਦੇਖਿਆ ਜਾਵੇ ਤਾਂ ਜਸਟ ਫੋਰ ਫੂਡ, ਫੂਡ ਕੰਪੋਨੈਂਟ ਦੇ ਹੀ 200 ਰੈਪ੍ਰਜੈਂਟੇਟਿਵ ਪ੍ਰੋਡਕਟਸ ਨੇ ਜਿਨ੍ਹਾਂ ਨੂੰ ਕਿ ਸਟੈਟ ਕੈਨੇਡਾ ਵੱਲੋਂ ਟਰੈਕ ਕੀਤਾ ਜਾਂਦਾ ਵੀ ਇਹਨਾਂ ਦੀਆਂ ਕੀਮਤਾਂ ਕਿਹੜੇ ਪਾਸੇ ਨੂੰ ਗਈਆਂ ਨੇ। ਸੋ ਫੂਡ ਪ੍ਰਾਈਸਿਸ ਓਵਰਆਲ ਜਿਹੜੀ ਉਹਨਾਂ ਦੀ ਵੇਟੇਜ ਹੈਗੀ ਆ ਇਨਫਲੇਸ਼ਨ ਦੀ ਕੈਲਕੂਲੇਸ਼ਨ ਦੇ ਵਿੱਚ, ਦੈਟ ਇਜ਼ ਅਬਾਊਟ 17%। ਸੋ ਇੰਨਾ ਇਹਦਾ ਇੰਪੈਕਟ ਹੈਗਾ, ਬਾਕੀ ਦੇ ਜਿਹੜੇ ਸੈਕਟਰਸ ਨੇ, ਬਾਕੀ ਦੇ ਕੰਪੋਨੈਂਟਸ ਨੇ ਉਹਨਾਂ ਦਾ ਲੈਦਾ। ਸੋ ਇਸ ਕਰਕੇ ਫੂਡ ਪ੍ਰਾਈਸਿਸ ਦੇ ਵਿੱਚ ਹੋਇਆ ਵਾਧਾ ਉਹ CPI ਦੇ ਵਿੱਚ ਜ਼ਿਆਦਾ ਉੱਭਰ ਕੇ, ਜ਼ਿਆਦਾ ਉੱਗੜ ਕੇ ਉਹ ਰਿਫਲੈਕਟ ਹੁੰਦਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੁਲਾਈ ਮਹੀਨੇ ਇਨਫਲੇਸ਼ਨ 1.7% ਹੀ ਰਹੀ ਹੈ, ਸੋ ਨੈਸ਼ਨਲ ਐਵਰੇਜ ਦੇ ਬਰਾਬਰ ਰਹੀ ਆ। ਹੁਣ ਸਵਾਲ ਇਹ ਆਉਂਦਾ ਕਿ ਇਸ ਡੇਟਾ ਸੈੱਟ ਦਾ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਡਿਸੀਜਨ ਉੱਪਰ ਕੀ ਅਸਰ ਪਏਗਾ। ਅੱਜ ਦੇ ਇਸ ਇਨਫਲੇਸ਼ਨ ਨੰਬਰਸ ਦੇ ਰਿਲੀਜ਼ ਹੋਣ ਤੋਂ ਪਹਿਲਾਂ ਮਨੀ ਮਾਰਕੀਟਸ ਦੇ ਵਿੱਚ ਇਹ ਅਟਕਲਾਂ ਸੀਗੀਆਂ ਕਿ ਅਗਲੇ ਮਹੀਨੇ ਸਤੰਬਰ ਦੇ ਵਿੱਚ, ਜਦੋਂ 17 ਤਰੀਕ ਨੂੰ 17th of September ਨੂੰ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਆ, ਤਾਂ ਇੰਟਰਸਟ ਰੇਟ ਦੇ ਵਿੱਚ ਕਟੌਤੀ ਹੋਣ ਦੇ 30% ਚਾਂਸਿਸ ਦੱਸੇ ਜਾ ਰਹੇ ਸੀ ਬਿਫੋਰ ਦਾ ਡੇਟਾ ਸੈੱਟ ਕੇਮ ਆਊਟ। ਅੱਜ ਦੇ ਇਨਫਲੇਸ਼ਨ ਨੰਬਰ ਜਾਰੀ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਕਿ ਇੰਟਰਸਟ ਰੇਟ ਦੇ ਵਿੱਚ ਕਟੌਤੀ ਹੋਣ ਦੇ ਚਾਂਸਿਸ ਇਨ ਦਾ ਮੰਥ ਆਫ ਸਪਟੈਂਬਰ ਉਹ 38% ਹੋ ਗਏ ਨੇ, ਸੋ 30% ਤੋਂ ਵੱਧ ਕੇ 38% ਆਸਾਰ ਨੇ ਅਗਲੇ ਮਹੀਨੇ ਰੇਟ ਕੱਟ ਹੋਏਗਾ। ਇਸ ਵੇਲੇ ਮਨੀ ਮਾਰਕੀਟਸ ਦਾ ਮੰਨਣਾ ਹੈ ਕਿ 29 October ਨੂੰ ਜਦੋਂ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਆ, ਉਦੋਂ ਵਿਆਜ ਦਰ ਦੇ ਵਿੱਚ ਕਟੌਤੀ ਹੋਣ ਦੇ ਲਗਭਗ 58% ਚਾਂਸਿਸ ਨੇ। ਇਸ ਸਾਲ ਦੀ ਆਖਰੀ ਮੀਟਿੰਗ ਦਸੰਬਰ 'ਚ ਹੋਣੀ ਹੈ ਬੈਂਕ ਆਫ ਕੈਨੇਡਾ ਦੀ। ਅੱਜ ਦੀ ਸਥਿਤੀ ਮੁਤਾਬਕ ਉਦੋਂ ਰੇਟ ਕੱਟ ਹੋਣ ਦੇ ਅਬਾਊਟ 68% ਚਾਂਸਿਸ ਨੇ। ਫਿਰ ਜਿਹੜੀਆਂ ਜਨਵਰੀ ਅਤੇ ਮਾਰਚ ਦੇ ਵਿੱਚ ਅਗਲੇ ਸਾਲ ਜਿਹੜੀਆਂ ਪਹਿਲੀਆਂ ਦੋ ਮੀਟਿੰਗਸ ਨੇ, ਉਹਨਾਂ ਦੇ ਵਿੱਚ ਵਿਆਜ ਦਰ ਦੇ ਵਿੱਚ ਕਟੌਤੀ ਹੋਣ ਦੇ ਚਾਂਸਿਸ 73.4% ਅਤੇ 75.7% ਨੇ। ਸੋ ਇੱਦਾਂ ਕਹਿ ਲਈਏ ਕਿ ਇਸ ਗੱਲ ਨੂੰ ਲੈ ਕੇ ਕਾਫ਼ੀ ਆਪਟੀਮਿਜ਼ਮ ਹੈ ਇਸ ਵੇਲੇ ਮਨੀ ਮਾਰਕੀਟਸ ਦੇ ਵਿੱਚ ਕਿ ਅਗਲੇ ਜੇ ਇਸ ਸਾਲ ਕੋਈ ਕਟੌਤੀ ਨਹੀਂ ਹੁੰਦੀ ਤਾਂ ਅਗਲੇ ਸਾਲ ਦੀਆਂ ਜਿਹੜੀਆਂ ਪਹਿਲੀਆਂ ਦੋ ਮੀਟਿੰਗਸ ਨੇ ਉਹਨਾਂ ਦੇ ਵਿੱਚ ਵਿਆਜ ਦਰ ਦੇ ਵਿੱਚ ਕੋਈ ਨਾ ਕੋਈ ਕਟੌਤੀ ਹੋਣ ਦੇ ਬੜੇ ਮਜ਼ਬੂਤ ਚਾਂਸਿਸ ਨੇ। ਪਰ ਉਦੋਂ ਤੱਕ ਟਾਈਮ ਬਹੁਤ ਪਿਆ, ਅਲੋਟ ਆਫ ਅਦਰ ਡੇਟਾ, ਟਰੰਪ ਨੇ ਕਦੋਂ ਕੀ ਕਹਿ ਦੇਣਾ, ਕੀ ਕਰ ਦੇਣਾ, ਉਹ ਵਾਲੇ ਪਹਿਲੂ ਨੇ ਕਿਵੇਂ ਇਸ ਗੱਲ ਨੂੰ ਇਨਫਲੂਐਂਸ ਕਰਨਾ, ਸੋ ਉਹਨਾਂ ਚੀਜ਼ਾਂ ਦਾ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ।